हे प्राणनाथ गोविंदे कृपा निधान जगत गुरु, हे संसार ताप हरणे करुणा में सब दुख हरो, हे शरण जोग दयाले दीनानाथ मया करो। शरीर स्वस्थ खीण समय सिमरंत नानक राम दामोदर माधवे। गुरु रूप शासन जियो, पते प्रवान करने वाहिगुरु जी का खालसा, वाहिगुरु जी की फतह। धन गुरु अर्जन देव जी महाराज का बख्शिश भरे आया अज का एक पावन पवित्र हुक्मनामा। इस दे विच धर्म की जिहड़ी मूल गल है, बुनियादी गल है, सतगुर उसे का जिक्र करदे ने। सिमरन समो संसार दे धर्म, उन धर्म एको ही है। स्कूल विच विद्या तो एको ही है, पर स्कूलों दियां बिल्डिंगां अलग अलग ने, स्कूल का प्रिंसिपल अलग अलग है, अध्यापक अलग अलग ने, तालीम एको ही दित्ती जा रही है। मस्जिद विच, मंदिर विच, गुरुद्वारे विच, चर्च विच याद करो प्रभु नूं, याद करो गुरु नूं, याद करो खुदा नूं, पर स्कूल दियां बिल्डिंगां अलग अलग ने। स्कूल विच पढ़ाने वाले टीचर अलग अलग ने। किसी स्कूल विच मुहम्मद साहब पढ़ा रहे ने, किसी च हजरत ईसा पढ़ा रहे ने, किसी विच अध्यापक बने बैठे ने श्री कृष्ण श्री राम, और किसे थां ते सद्दा दे रहे ने, आवाज मार रहे ने, समझा रहे ने धन गुरु नानक देव जी, धन गुरु गोबिंद सिंह जी महाराज। इन्हां सारियां दा बुलंद बांग कहना इक्को ही है, याद करो, सिमरन करो, चेते करो। सिमरन करो संस्कृत दा शब्द है, याद करो उर्दू फारसी दा, चेते करो असी पंजाबी च कह देंदे। धर्म बस इसे ही मूल बुनियादी गल ते खड़ा है। ये धार्मिक मनुख है, बहुता पाठ करदा है, दान करदा है, पुन करदा है, यह धार्मिक होने की कोशिश कर रहा है, धार्मिक नहीं है। धार्मिक तो वो है जिसकी याद विच परमात्मा, जिस दे सिमरन विच परमात्मा, जिसके चेते विच परमात्मा। यह रोज गुरुद्वारे आउंदा है, यह रोज मंदिर विच पूजा पाठ करदा है, यह ते पंज वक्त का पक्का नमाजी है, एक भी नमाज खुजांदा नहीं, पक्का नमाजी है। स्टेज पे एक पक्का नमाजी भी बैठा है, रोशन खान आंदा सी, अज रोशन सिंह है पिछे बैठे ने, नमाज बारे बहुत कुछ जानते होंगे, वजू बारे बहुत कुछ जानते होंगे, मुहम्मद साहब की तालीम बारे बहुत कुछ जानते होंगे, क्योंकि पहले मुसलमान सन। ऐ चंद दिन होए ने सिंह सजे, किसी स्कूल विच मुहम्मद साहब पढ़ा रहे ने, उन्होंने भी खुदाई इबादत याद ते खड़ी की थी है, نماز ایک سادن ہے وہ یاد آ جائے. کوئی مندر دے جا رہے ہے پوجا پاٹھ ایک سادن ہے وہ یاد آ جائے. کتھا کیرتن ایک سادن ہے وہ چیتے آ جائے وہ یاد آ جائے. کتھا کیرتن نماز پوجا پاٹھ سارے دے سارے سادن نے بھی کسی طریقے نال وہ چیتے آ جائے یاد آ جائے. پاٹھ تے سارا دن کیتا میں پڑھدا بڑے بڑے اشتہار ایک لکھ جب جی صاحب دے پاٹھ کرنے نے ایک ہزار سکھمنی صاحب دے پاٹھ کرنے نے. ہزار دفعہ تو سکھمنی صاحب دا پاٹھ کیتا کیا ایک دفعہ بھی تینوں چیتے آیا ہے پرماتم؟ ایک دفعہ اگر ایک دفعہ بھی آیا ہے تو ایک چیت جائیں ایک چھن دے آئے کال پاس کے بیچ نہ ایک چھن ایک سیکنڈ بھی وہ یاد ہے سارے پاپ دل دین. یہ میں ایک ادارن دینا ہونا اگر کوئی مکان ایک اندازے دے مطابق سو سال تو نہیں کھولیا گیا دروازے بند سن باریاں بند سن روشن دان بند سن موٹے موٹے پردے لگے ہوئے سن اور وہ دے اندر اندھیرا سی کیونکہ روشنی جان دا کوئی سادھن ہی نہیں سی. دروازے بند باریاں بند روشن دان بند اور روشن دان باریاں نو لگے بہت وڈے وڈے موٹے موٹے پردے مکان دے اندر اندھیرا سی. سو سال تو اندھیرا ہے کیا اس سو سال دے اندھیرے نو کڈن واسطے سو سال لگن گئے؟ ترک وچار تے اے آکھے گی جس رستے تے میں جتنے قدم چل کے اگے پہنچے ہیں کہ جے مینوں واپس آنا پے تو اتنے قدم چل کے آنا پے گا. جتنا میں چل کے جتنی دوری تے پہنچے ہیں اگر اچانک مینوں واپس آنا پے تو کم سے کم اتنے قدم آنا پے گا جتنے قدم میں چل کے اتنے تک پہنچے. اگر ایک محل دے اندر ایک مکان دے اندر سو سال دا اندھیرا ہے تو تارکک نے تے کہہ دینا ہے گھٹ تو گھٹ سو سال تے لگن گے نو کڈن واسطے. اج دا اندھیرا تھوڑی ہے سو سالاں دا ہے. باویں سو سالاں دا اندھیرا ہے باویں ہزار سال دا اندھیرا ہے اس اندھیرے نو کڈن لگیا ایک چھن لگدا ہے بتی جلائی تے گیا دیوا جلایا تے گیا. سو سال دے اندھیرے نو کڈن لگیا ایک سیکنڈ لگتا ہے. ہاں اندھیرے نو کڈن دا ایک ڈھنگ غلط بھی ہو سکتا ہے. کوئی ڈنڈے لے لے سوٹیاں لے لے تے کڈیے اندھیرے نو. آپ دی گیاتلی عرض کراں من دے اندھیرے نو کڈن واسطے دنیا وچ بہت سارے بھگت اپنے تن نو سزا بھی دیندے رہے نے. سورداس نے اپنی اکھاں کٹ دتیاں آخیا انہاں نے مینو بھٹکایا. سکھ جگت دے وچ وی ایک سادھو نو میں جاننا عیسائیاں چ اس طرح دے بہت سارے ہوئے نے جنہاں نے اپنے اندرے کٹ دتے انہاں نے سانو بھٹکایا بھٹکایا. اس طرح دے بھی فقیر ہوئے نے اپنی زبان ہی کٹ دیتی کہ بہت جھوٹ بولیے بڑا کوڑا بولیے بڑا متھیا بولیے انہیں میری زندگی چکیائی بھر دیتی ہے پر کٹ کے پرے کیتے. اکثر ایسا ہوندا رہے دھیان دینا غلطی مندی ہے سزا ਧਾਰਮਿਕ ਲੋਕ ਤਨ ਨੂੰ ਦਿੰਦੇ ਨੇ, ਸਮਾਜ ਤੇ ਕਾਨੂੰਨ ਵੀ ਐਸਾ ਕਰਦਾ। ਸਾਊਦੀ ਅਰਬ ਵਿੱਚ ਛੋਟੀਆਂ ਛੋਟੀਆਂ ਗਲਤੀਆਂ ਤੇ ਕੌੜੇ ਮਾਰੇ ਜਾਂਦੇ ਨੇ, ਸਰੇਆਮ ਚੋਰੀ ਤੇ ਬਾਂਹ ਕੱਟ ਦਿੱਤੀ ਜਾਂਦੀ ਹੈ। ਅੱਜ ਵੀ ਮਰਾਕੋ ਵਿੱਚ, ਟੋਇਨਿਸ਼ ਵਿੱਚ, ਸਾਊਦੀ ਅਰਬ ਵਿੱਚ ਅੱਜ ਵੀ, ਲੀਬੀਆ ਵਿੱਚ ਅੱਜ ਵੀ ਚੋਰ ਦੀ ਬਾਂਹ ਕੱਟ ਦਿੱਤੀ। ਹੁਣ ਚੋਰੀ ਦਾ ਖਿਆਲ ਤੇ ਮਨ ਦਾ, ਤੇ ਮਨ ਨੇ ਹੱਥ ਨੂੰ ਹੁਕਮ ਦਿੱਤਾ ਇਹ ਚੀਜ਼ ਚੁੱਕ ਲੈ, ਪਰ ਸਜ਼ਾ ਤੇ ਹੱਥ ਨੂੰ ਦਿੱਤੀ ਜਾ ਰਹੀ ਹੈ ਜਿਸ ਨੇ ਹੁਕਮ ਮੰਨਿਆ। ਵਿਚਾਰੇ ਨੇ ਹੱਥ ਨੇ ਮਨ ਦਾ ਹੁਕਮ ਮੰਨਿਆ। ਗਲਤੀ ਮਨ ਦੀ, ਸਜ਼ਾ ਤਨ ਨੂੰ ਮਿਲੀ। ਦੁਰਾਚਾਰ ਤੇ ਮਨ ਦੀ ਵਿਚਾਰ ਨੇ ਕਰਵਾਇਆ, ਸਰੀਰ ਨੇ ਤੇ ਸਿਰਫ ਸਾਥ ਦਿੱਤਾ, ਸਰੀਰ ਨੇ ਤੇ ਹੁਕਮ ਮੰਨਿਆ, ਪਰ ਹੁਣ ਸਜ਼ਾ ਸਰੀਰ ਨੂੰ। ਸਮਾਜ ਕਾਨੂੰਨ ਆਦਿ ਕਾਲ ਤੋਂ ਮਨ ਦੀਆਂ ਗਲਤੀਆਂ ਲਈ ਸਜ਼ਾ ਤਨ ਨੂੰ ਦਿੰਦਾ ਰਿਹਾ, ਅੱਜ ਵੀ ਦੇ ਰਿਹਾ। ਇਸੇ ਤੋਂ ਕਿਧਰੇ ਕਿਧਰੇ ਧਾਰਮਿਕ ਲੋਕ ਵੀ ਧੋਖਾ ਖਾ ਗਏ, ਜਿਨ੍ਹਾਂ ਨੂੰ ਅਸੀਂ ਧਾਰਮਿਕ ਕਹਿੰਦੇ ਹਾਂ। ਸੂਰਦਾਸ ਵੀ ਧੋਖਾ ਖਾ ਗਿਆ, ਮੈਨੂੰ ਅੱਖਾਂ ਨੇ ਭਟਕਾਇਆ, ਹੁਣ ਕੌਣ ਦੱਸੇ ਮਨ ਨੇ ਭਟਕਾਇਆ। ਗੱਲ ਤੇ ਮਨ ਦੇ ਚ ਆਇਆ, ਤੇਰੇ ਮਨ ਨੂੰ ਗੱਲ ਚੰਗੀ ਲੱਗੀ, ਤੇਰੇ ਮਨ ਨੂੰ ਕੋਈ ਰੂਪ ਚੰਗਾ ਲੱਗਿਆ, ਅੱਖਾਂ ਨੇ ਸਾਥ ਦੇ ਦਿੱਤਾ, ਕਿ ਤੂੰ ਹੁਣ ਅੱਖਾਂ ਨੂੰ ਤੇ ਸਜ਼ਾ ਦੇ ਦਿੱਤੀ, ਇਸ ਸਜ਼ਾ ਦੇ ਨਾਲ ਮਨ ਤੇ ਨਹੀਂ ਬਦਲੇਗਾ। ਜੇਲ੍ਹ ਦੇ ਅੰਦਰ ਕੋੜੇ ਮਾਰਨ ਨਾਲ, ਲੰਬੀਆਂ ਸਜ਼ਾਵਾਂ ਨਾਲ ਕੋਈ ਕੈਦੀ ਨਹੀਂ ਬਦਲਦੇ, ਅੱਜ ਤੱਕ ਤੇ ਨਹੀਂ ਬਦਲੇ, ਉਲਟਾ ਹੋਰ ਭੈੜੇ ਹੋ ਜਾਂਦੇ, ਪੱਕੇ ਮੁਜਰਮ ਹੋ ਜਾਂਦੇ, ਦਾਦੇ ਬਣ ਜਾਂਦੇ ਨੇ। ਔਰ ਪਤਾ ਅੰਦਰ ਕੈਦੀ ਕੀ ਕਹਿੰਦੇ ਨੇ, ਇੱਕ ਦੂਜੇ ਤੋਂ ਪੁੱਛਦੇ ਨੇ, ਤੂੰ ਕਿਤਨੀ ਦਫ਼ਾ ਜੇਲ੍ਹ ਆਇਆ? ਕਹਿੰਦੇ ਮੈਂ ਪਹਿਲੀ ਦਫ਼ਾ। ਕਹਿੰਦੇ ਨੇ ਇਹ ਨਵਾਂ ਖਿਲਾੜੀ, ਇੱਕ ਪਾਸੇ ਕਰੋ, ਜੇ ਨਵਾਂ ਖਿਲਾੜੀ, ਅਸੀਂ ਦਸਵੀਂ ਦਫ਼ਾ ਆ ਰਹੇ ਹਾਂ, ਅਸੀਂ ਬਾਰਵੀਂ ਦਫ਼ਾ ਆ ਰਹੇ ਹਾਂ। ਉਹ ਉਸਤਾਦ ਬਣ ਜਾਂਦੇ ਨੇ, ਉਹ ਦਾਦੇ ਬਣ ਜਾਂਦੇ ਨੇ। ਜੇਲ੍ਹਾਂ ਮਨੁੱਖ ਨੂੰ ਨਹੀਂ ਬਦਲਦੀਆਂ, ਕੋੜਿਆਂ ਦੀ ਸਜ਼ਾ ਤਨ ਨੂੰ ਦਿੱਤੀ ਜਾ ਰਹੀ ਹੈ, ਅਪਰਾਧ ਤੇ ਮਨ ਨੇ ਕੀਤਾ ਸੀ। ਹੱਥ ਪੈਰ ਤਨ ਦੇ ਕੱਟੇ ਜਾ ਰਹੇ ਨੇ, ਕਾਨੂੰਨ ਸਮਾਜ ਅੱਜ ਤੱਕ ਐਸਾ ਕਰਦਾ ਰਿਹਾ ਤੇ ਕਰ ਰਿਹਾ, ਅੱਜ ਤੱਕ ਵੀ ਕਰ ਰਿਹਾ, ਕਰਦਾ ਰਿਹਾ। ਧਾਰਮਿਕ ਲੋਕ ਵੀ ਕਿਧਰੇ ਕਿਧਰੇ ਐਸਾ ਕਰਦੇ ਨੇ। ਮੈਂ ਸਿੱਖ ਜਗਤ ਦੇ ਵੀ ਕੁਝ ਸੱਜਣਾਂ ਨੂੰ ਜਾਣਦਾ ਜਿਨ੍ਹਾਂ ਨੇ ਐਸਾ ਕੀਤਾ। ਗਲਤੀ ਤੇ ਮਨ ਦੀ, ਹੱਥਾਂ ਦੀ ਗਲਤੀ ਥੋੜੀ ਸੀ, ਗਲਤੀ ਤੇ ਮਨ ਦੀ, ਅੱਖਾਂ ਦੀ ਗਲਤੀ ਥੋੜੀ ਸੀ, ਗਲਤੀ ਤੇ ਮਨ ਦੀ, ਜ਼ਬਾਨ ਦੀ ਗਲਤੀ ਥੋੜੀ ਹੈ। ਕੋਈ ਗਿਆਨ ਇੰਦਰੀਆਂ ਦੀ, ਕਰਮ ਇੰਦਰੀਆਂ ਦੀ ਗਲਤੀ ਨਹੀਂ ਹੈ, ਮਨ ਦੀ ਗਲਤੀ। ਮਨ ਨੂੰ ਸਜ਼ਾ ਨਾ ਕਾਨੂੰਨ ਦੇ ਸਕਦਾ ਹੈ, ਨਾ ਸਮਾਜ ਦੇ ਸਕਦਾ ਹੈ, ਤੇ ਮਨ ਨੂੰ ਸਜ਼ਾ ਨਾ ਹੀ ਮਨੁੱਖ ਦੇ ਸਕਦਾ, ਨਾ ਸਵੈਮ ਮਨੁੱਖ ਦੇ ਸਕਦਾ। ਹਾਂ, ਮਨ ਨੂੰ ਬਦਲ ਸਕਦਾ ਹੈ। ਰੂਪ ਦਾ ਚਿੰਤਨ ਕਰਦਿਆਂ ਮਨ ਭਟਕਿਆ ਸੀ, ਹੁਣ ਅਰੂਪ ਨੂੰ ਚਿੰਤਨ ਕਰੇ। ਪਦਾਰਥਾਂ ਨੂੰ ਵੇਖ ਕੇ ਲੋਭ ਪੈਦਾ ਹੋਇਆ ਸੀ, ਭਟਕਿਆ ਸੀ, ਹੁਣ ਪਰਮਾਤਮਾ ਦਾ ਸਿਮਰਨ ਕਰੇ। ਆਕਾਰ ਨੂੰ ਵੇਖ ਕੇ ਇਸਨੇ ਗਲਤੀਆਂ ਕੀਤੀਆਂ ਸਨ, ਹੁਣ ਨਿਰੰਕਾਰ ਦਾ ਚਿੰਤਨ ਕਰੇ। ਇਹਦੇ ਨਾਲ ਮਨ ਬਦਲ ਸਕਦਾ, ਮਨ ਤਬਦੀਲ ਹੋ ਸਕਦਾ। ਅਗਰ ਕੋਈ ਗਲਤ ਢੰਗ ਨਾਲ ਹਨੇਰੇ ਨੂੰ ਕੱਢਣ ਦੀ ਕੋਸ਼ਿਸ਼ ਕਰੇ, ਸੋਟੀਆਂ ਲਿਆਵੇ ਤੇ ਆਖੇ ਮਾਰ ਮਾਰ ਕੇ ਕੱਢਣਾ ਹੈ, ਸੋਟੀਆਂ ਨਾਲ, ਡੰਡਿਆਂ ਨਾਲ, ਕੁੱਟਣਿਆਂ ਦੇ ਰਹੇ ਨੂੰ, ਕੁੱਟਦਿਆਂ ਕੁੱਟਦਿਆਂ ਕੁੱਟਣ ਵਾਲਾ ਤੇ ਥੱਕ ਜਾਏਗਾ, ਹੋ ਸਕਦਾ ਉਹਦੀਆਂ ਸੋਟੀਆਂ ਵੀ ਟੁੱਟ ਜਾਣ, ਅੰਧੇਰਾ ਨਹੀਂ ਨਿਕਲੇਗਾ, ਨਹੀਂ ਨਿਕਲੇਗਾ। ਤੇ ਕੋਈ ਐਸਾ ਆ ਜਾਏ, ਉਹ ਬਈ ਠੀਕ ਹੈ, ਮਾਰ ਖਾ ਕੇ ਤੇ ਨਿਕਲਦਾ ਨਹੀਂ ਪਿਆ, ਬੜਾ ਢੀਠ ਹੈ, ਬੜਾ ਢੀਠ ਹੈ, ਪਾਣੀ ਨਾਲ ਧੋਵੋ ਇਹਨੂੰ, ਧੋਵੋ। ਤੇ ਭਰ ਭਰ ਕੇ ਬਾਲਟੀਆਂ ਪਾਣੀ ਦੀਆਂ ਲਿਆਣ, ਆਖਣੇ ਨੂੰ ਧੋਣਾ, ਕੋਈ ਆਖੇ ਨੂੰ ਬੁਹਾਰੀ ਨਾਲ ਝਾੜਨਾ ਤੇ ਕੱਢਣਾ, ਬੁਹਾਰੀ ਦੇਂਦੇ ਦੇਂਦੇ ਥੱਕ ਜਾਣਗੇ, ਅੰਧੇਰਾ ਨਹੀਂ ਨਿਕਲਦਾ, ਧੋਂਦਿਆਂ ਧੋਂਦਿਆਂ ਧੋਣ ਵਾਲੇ ਥੱਕ ਜਾਣਗੇ, ਹਨੇਰਾ ਨਹੀਂ ਦੁੱਲਦਾ। ਪਤਾ ਨਹੀਂ ਕਿਤਨੇ ਜਪੀਸ਼ਵਰ ਤਪੀਸ਼ਵਰ ਕਰ ਕਰਕੇ ਥੱਕੇ ਨੇ, ਟੁੱਟੇ ਨੇ, ਹੋਇਆ ਤੇ ਕੁਛ ਵੀ ਨਹੀਂ। ਇਸ ਤਰ੍ਹਾਂ ਦੇ ਥੱਕੇ ਟੁੱਟੇ ਮੈਨੂੰ ਮਿਲਦੇ ਨੇ, ਇਸਲਾਮੀ ਜਗਤ ਵਿੱਚ ਵੀ ਮੈਂ ਦੇਖੇ। ਕਹਿੰਦੇ ਬਥੇਰੀਆਂ ਨਮਾਜ਼ਾਂ ਪੜ੍ਹੀਆਂ, ਕੱਖ ਨਹੀਂ ਹੋਇਆ। ਬਥੇਰੇ ਦੇਖੇ ਨੇ ਹਿੰਦੂ ਜਗਤ ਵਿੱਚ, ਕਰ ਕਰਕੇ ਥੱਕੇ ਨੇ, ਕਰ ਕਰਕੇ ਥੱਕ ਗਏ ਨੇ। ਐਸੇ ਮੈਂ ਸਿੱਖ ਜਗਤ ਵਿੱਚ ਤੇ ਬਥੇਰਿਆਂ ਨੂੰ ਜਾਣਦਾ, ਕਰ ਕਰਕੇ ਥੱਕੇ ਹੀ ਨਹੀਂ ਵਿਚਾਰੇ, ਟੁੱਟ ਗਏ ਨੇ, ਟੁੱਟ ਗਏ, ਕਰਨਾ ਹੀ ਰਹਿ ਗਿਆ। ਕਰ ਕਰਕੇ ਐਸੇ ਥੱਕੇ ਟੁੱਟ ਗਏ, ਹੁਣ ਨਹੀਂ ਪਾਠ ਕਰਦੇ, ਹੁਣ ਨਹੀਂ ਕਥਾ ਕੀਰਤਨ ਸੁਣਦੇ, ਹੁਣ ਨਹੀਂ ਗੁਰਦੁਆਰੇ ਆਉਂਦੇ, ਟੁੱਟ ਜੋ ਗਏ। ਟੁੱਟੇ ਕਿਉਂ? ਥੱਕ ਗਏ। ਥੱਕੇ ਕਿਉਂ? ਬਹੁਤ ਕੀਤਾ, ਬਹੁਤ ਕੀਤਾ, ਕਰ ਕਰਕੇ ਥੱਕ ਗਏ, ਥੱਕ ਥੱਕ ਕੇ ਟੁੱਟ ਗਏ। ਪਤਾ ਨਹੀਂ ਕਿਤਨੇ, ਪਤਾ ਨਹੀਂ ਕਿਤਨੇ। ਇਹਦੇ ਉੱਤੇ ਕਬੀਰ ਨੇ ਇੱਕ ਬੜੀ ਪ੍ਰਬਲ ਦਲੀਲ ਦਿੱਤੀ ਹੈ, ਉਹਨੂੰ ਕਹੇ ਬਿਨਾਂ ਮੈਂ ਸਮਝਦਾ ਸ਼ਾਇਦ ਗੱਲ ਪੂਰੀ ਨਾ ਹੋਵੇ, ਕਹਿ ਦਿਆਂ। ਕਬੀਰ ਫਲ ਲਾਗੇ ਫਲਨ, ਪਾਕਨ ਲਾਗੇ ਆਂਬ, ਜਾਏ ਪਹੁੰਚੇ ਖਸਮ ਕੇ, ਜੋ ਬੀਚ ਨਾ ਖਾਈ ਕਾਂਬ। ਅੰਬਾਂ ਦਾ ਬਗੀਚਾ ਸੀ, ਬੜੇ ਦਰਖਤ ਹਰੇ ਭਰੇ ਤੇ ਬੂਰ ਆਏ, ਫੁੱਲ ਆਏ। ਬਾਗਬਾਂ ਮਾਲੀ ਬੜਾ ਖੁਸ਼, ਬਹੁਤ ਖੁਸ਼, ਇੰਨੀ ਬੂਰ ਲੱਗੀ, ਇੰਨੇ ਫੁੱਲ ਲੱਗੇ ਨੇ, ਅੱਧ ਕੀ ਅੰਬਾਂ ਦੀ ਫਸਲ ਨਾਲ ਮਾਲਾ ਮਾਲ ਹੋ ਜਾਵਾਂਗੇ, ਇੰਨੀ ਬੂਰ ਲੱਗੇ, ਇਤਨੇ ਫੁੱਲ ਲੱਗੇ ਨੇ। ਇੱਕ ਦਿਨ ਐਸਾ ਹੋਇਆ, ਜ਼ੋਰ ਦਾ ਝੱਖੜ ਆਇਆ, ਬੜੀ ਜ਼ੋਰ ਦੀ ਹਵਾ ਚਲੀ, ਅੱਧੇ ਤੋਂ ਵੀ ਜ਼ਿਆਦਾ ਬੂਰ ਚੜ ਗਏ, ਲੱਗੇ ਹੋਏ ਸਨ ਦਰਖਤ ਨਾਲ, ਚੜ ਗਏ, ਟੁੱਟ ਗਏ, ਹਵਾਵਾਂ ਦੇ ਥਪੇੜਿਆਂ ਨੇ ਤੋੜ ਕੇ ਰੱਖ ਦਿੱਤਾ, ਹਵਾਵਾਂ ਦੀ ਮਾਰ ਨੇ ਤੋੜ ਕੇ ਰੱਖ ਦਿੱਤਾ, ਤੂਫਾਨਾਂ ਦੀ ਮਾਰ ਨੇ ਤੋੜ ਕੇ ਰੱਖ ਦਿੱਤਾ, ਲੇਕਿਨ ਫਿਰ ਵੀ ਬੂਰ ਲੱਗੀ ਹੋਈ ਹੈ, ਫਿਰ ਵੀ ਫੁੱਲ ਜੋ ਹੈ ਲੱਗੇ ਹੋਏ ਨੇ। ਮਾਲੀ ਕਹਿੰਦਾ ਕੋਈ ਨਹੀਂ, ਫਿਰ ਵੀ ਕਾਫੀ ਨੇ, ਜੇ ਇਹ ਵੀ ਕਿਧਰੇ ਫਲੀ ਭੂਤ ਹੋ ਗਏ, ਆਪਾਂ ਮਾਲਾ ਮਾਲ ਹੋ ਜਾਵਾਂਗੇ। ਰੱਬ ਦੀ ਨੇਤ, ਜ਼ੋਰ ਦਾ ਮੀਂਹ ਪਿਆ ਤੇ ਗੜੇ ਵੀ ਨਾਲ ਪੈ ਗਏ। ਜੁਲਾਈ ਦੇ ਮਹੀਨੇ ਦਾਸ ਕੈਲੀਫੋਰਨੀਆ ਸੀ, ਤੇ ਕੈਲੀਫੋਰਨੀਆ ਦੇ ਸਿੱਖਾਂ ਦਾ ਜ਼ਿਆਦਾ ਕੰਮ ਹੈ ਖੇਤੀਬਾੜੀ, ਤੇ ਖੇਤੀਬਾੜੀ ਫਲਾਂ ਦੀ, ਆੜੂਆਂ ਦੀ ਫਸਲ ਹੈ, ਨਾਸ਼ਪਾਤੀ ਹੈ, ਬਦਾਮ ਨੇ, ਅਖਰੋਟ ਨੇ, ਇਹਨਾਂ ਦੇ ਬਾਗ ਨੇ ਵੱਡੇ ਵੱਡੇ ਸਿੰਘਾਂ ਕੋਲ। ਕਿਧਰੇ ਬੱਦਲ ਬਣੇ ਸਨ, ਕੁਛ ਦਿਨਾਂ ਦੀ ਗਰਮੀ ਸੀ, ਤੇ ਮੇਰੇ ਮੂੰਹ ਨਿਕਲਿਆ, ਮੈਂ ਕਿਹਾ ਲੈ ਅੱਜ ਤੇ ਬੱਦਲ ਚੜੇ ਨੇ, ਮੌਸਮ ਬੜਾ ਸੁਹਾਵਣਾ ਹੋਇਆ। ਨਾਲ ਹੀ ਇੱਕ ਕਿਸਾਨ ਖੜਾ ਸੀ, ਗਹਿਣੇ ਜੀ ਸਾਨੂੰ ਤੇ ਸੋਨੇ ਦੀ ਕਣੀ ਵੀ ਨਹੀਂ ਚਾਹੀਦੀ, ਸੋਨੇ ਦੀ ਵੀ ਬਾਰਿਸ਼ ਹੋਵੇ ਨਹੀਂ ਚਾਹੀਦੀ, ਪੱਕਣ ਤੇ ਆਈ ਹੈ ਸਾਡੀ ਫਸਲ, ਸੱਤਿਆਨਾਸ਼ ਹੋ ਜਾਣਾ ਤੇ ਬਦਾਮ ਜੜ ਜਾਣਗੇ, ਇਹ ਅਖਰੋਟ ਜੜ ਜਾਣਗੇ, ਇਹ ਆੜੂ ਨੇ, ਇਹ ਸੇਬ ਨੇ, ਤੇ ਸਾਰੀ ਫਸਲ ਸਾਡੀ ਤਬਾਹ ਹੋ ਜਾਏਗੀ। ਅਸੀਂ ਤੇ ਇਹਨਾਂ ਦਿਨਾਂ ਦੇ ਸੋਨੇ ਦੀ ਕਣੀ ਵੀ ਨਹੀਂ ਮੰਗਦੇ, ਪਰਮਾਤਮਾ ਨੂੰ ਕਹਿੰਦੇ ਹੁੰਦੇ ਹਾਂ ਪਾਣੀ ਨੂੰ ਛੱਡ, ਤੂੰ ਸੋਨੇ ਦੀ ਕਣੀ ਵੀ ਨਾ ਵਰਸਾ। ਮੀਂਹ ਪੈ ਗਿਆ, ਫੁੱਲਾਂ ਤੇ ਆਈ ਹੋਈ ਅੰਬਾਂ ਦੀਆਂ ਡਾਰਾਂ ਤੇ, ਅੰਬ ਦੇ ਬੂਟਿਆਂ ਤੇ ਝੜ ਗਈ ਬਹੁਤ ਸਾਰੀ ਬੋਸ, ਉਦਾਸ ਤੇ ਹੋਇਆ ਹੈ ਬਾਗਬਾਨ। ਗੁਰੂ ਉਦਾਸ ਤੇ ਹੋ ਜਾਂਦਾ ਹੈ, ਬੜੀ ਮਿਹਨਤ ਕੀਤੀ, ਕਿਤਨਾ ਸੰਘਰਸ਼ ਕੀਤਾ, ਨਾਉਖੰਡ ਪ੍ਰਿਥਵੀ ਦਾ ਬਰਮਣ, ਫਿਰ ਕਿਧਰੇ ਤੱਤੀ ਤਵੀ ਤੇ ਕਿਧਰੇ ਕੋਈ ਕੁਰਾਈਆ ਕਹਿੰਦਾ, ਕਿਧਰੇ ਗਵਾਲੀਅਰ ਦੇ ਕਿਲੇ ਦੀ ਕੈਦ ਤੇ ਕਿਧਰੇ ਕੋਈ ਬੋਤਲਾ ਬੇਤਾਲਾ ਕਹਿੰਦਾ, ਕਿਧਰੇ ਦਿੱਲੀ ਦੀ ਚਾਂਦਨੀ ਚੌਂਕ ਵਿਚ ਪਿੰਜਰੇ ਵਿਚ ਬੰਦ, ਕਿਧਰੇ ਦਰ ਦਰ ਦੀਆਂ ਠੋਕਰਾਂ, ਕਿਧਰੇ ਬੱਚੇ ਕੰਧਾਂ ਵਿਚ। ਮਿਹਨਤ ਤੇ ਬੜੀ ਕੀਤੀ, ਕੋਈ ਫਸਲ ਆਵੇ, ਕੋਈ ਮਨੁੱਖ ਦੀ ਜ਼ਿੰਦਗੀ ਚ ਰਸ ਪੈਦਾ ਹੋਵੇ। ਰਸ ਹੀ ਪਰਮਾਤਮਾ ਹੈ, ਬੇਰਸੀ ਹੀ ਸੰਸਾਰ ਹੈ। ਕਹਿ ਦੇਈਏ ਆਤਮ ਰਸ ਕੀਰਤਨ, ਕੀਰਤਨ ਸੁਣ ਕੇ ਰਸ ਤੇ ਆਪਣੇ ਵਿੱਚੋਂ ਪੈਦਾ ਹੋਵੇਗਾ, ਬਾਹਰੋਂ ਨਹੀਂ ਆਵੇਗਾ। ਖੈਰ ਇਹ ਮੈਂ ਬਾਅਦ ਵਿੱਚ ਖੁਲਾਸਾ ਕਰਾਂ। ਦੁਖੀ ਤੇ ਹੋਇਆ, ਬੜੇ ਬੜੇ ਅਵਤਾਰੀ ਪੁਰਸ਼ ਦੁਖੀ ਤੇ ਹੋ ਜਾਂਦੇ ਨੇ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਇੰਨੇ ਗੜੇ ਪੈ ਗਏ, ਇੰਨੀ ਮੀਂਹ ਪੈ ਗਈ, ਚੜ ਗਏ, ਟੁੱਟ ਗਏ। ਕਿਤਨਿਆਂ ਨੂੰ ਕਿਸੇ ਵਕਤ ਮੈਂ ਜੁੜਿਆ ਹੋਇਆ ਦੇਖਦਾ ਸੀ। ਇਸ ਲਾਈਨ ਵਿਚ ਮੈਂ ਸੰਨ 56 ਵਿਚ ਚੱਲਿਆ, ਕਥਾ ਕਰਨੀ ਆਰੰਭ ਕੀਤੀ 1956 ਵਿਚ। ਕਿਤਨੇ ਜੁੜਿਆ ਨੂੰ ਅੱਜ ਮੈਂ ਜ਼ਿੰਦਾ ਤੇ ਦੇਖਦਾ, ਪਰ ਗੁਰੂ ਨਾਲੋਂ ਟੁੱਟੇ ਹੋਏ ਪਹਿਲੇ ਜੁੜੇ ਹੋਏ ਸਨ, ਅੱਜ ਨੇ ਬੜੇ ਸ਼ੌਕ ਨਾਲ ਨਿਤਨੇਮ ਕਰਦੇ ਸਨ, ਨਹੀਂ ਕਰਦੇ, ਬੜੀ ਭਾਵਨਾ ਨਾਲ ਜਪਦੇ ਸਨ, ਨਹੀਂ ਜਪਦੇ, ਬੜੀ ਭਾਵਨਾ ਨਾਲ ਦਾਨ ਪੁੰਨ ਕਰਦੇ ਸਨ, ਸੇਵਾ ਕਰਦੇ ਸਨ, ਨਹੀਂ ਕਰਦੇ, ਥੱਕ ਕੇ ਟੁੱਟ ਗਏ, ਟੁੱਟ ਗਏ। ਦੁਖੀ ਤੇ ਹੋਇਆ ਬਾਗਬਾਂ, ਇੰਨੀ ਬੂਰ ਚੜ ਗਏ, ਇਤਨੀ ਬੂਰ ਚੜ ਗਏ, ਲੇਕਿਨ ਫਿਰ ਵੀ ਕੁਛ ਬਚੀ ਹੈ ਤੇ ਸਹਿਜੇ ਸਹਿਜੇ ਹੁਣ ਅੰਬੀਆਂ ਤੇ ਆਈ ਹੈ, ਉਹਨਾਂ ਵਿੱਚੋਂ ਅੰਬੀਆਂ ਨਿਕਲਣ ਲੱਗੀਆਂ, ਖੁਸ਼ ਹੈ ਬਾਗਬਾਂ, ਖੁਸ਼ ਹੈ। ਕੋਈ ਨਹੀਂ, ਇਹਦੇ ਨਾਲ ਵੀ ਸਾਡੇ ਘਾਟੇ ਦੀ ਪੂਰਤੀ ਹੋ ਜਾਏਗੀ। ਠੀਕ ਹੈ, ਥੋੜੇ ਨੇ ਪਰ ਫਿਰ ਵੀ ਬਹੁਤੇ ਨੇ, ਚੱਲ ਜਾਏਗਾ ਗੁਜ਼ਾਰਾ। ਅੰਬੀਆਂ ਪੱਕੜ ਤੇ ਆਈਆਂ ਨੇ, ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਮ, ਪੱਕਣ ਲੱਗੇ ਨੇ ਅੰਬੀਆਂ, ਪੱਕਣ ਲੱਗੀਆਂ ਨੇ। ਇਤਨੇ ਗਾਲੜ ਆਏ, ਇਤਨੇ ਤੋਤੇ ਆਏ, ਇਤਨੇ ਕੌਵੇ ਆਏ, ਟੁੱਕ ਕੇ ਰੱਖ ਦਿੱਤਾ। ਜੋ ਅੰਬੀਆਂ ਪੱਕਣ ਤੇ ਆਈਆਂ ਸਨ, ਟੁੱਕ ਦਿੱਤੀ। ਕੁਝ ਤੋਤਿਆਂ ਨੇ ਟੁੱਕ ਦਿੱਤੀਆਂ, ਕੁਝ ਕਵਿਆਂ ਨੇ, ਬਚੀਆਂ ਕੁਛੀਆਂ ਗਾਲਣਾਂ ਨੇ। ਹੁਣ ਜੁੜੀਆਂ ਹੋਈਆਂ ਤੇ ਹੈ ਇਹ ਅੰਬੀਆਂ ਦਰਖਤ ਨਾਲ, ਪਰ ਟੁੱਕੀਆਂ ਹੋਈਆਂ ਨੇ, ਦਾਗੀ ਨੇ, ਦਾਗੀ ਜੁੜੀਆਂ ਹੋਈਆਂ ਤੇ ਹਨ, ਦਾਗੀ ਨੇ, ਟੁੱਕ ਦਿੱਤਾ ਹੈ ਗਾਲਣਾਂ ਨੇ। ਮਹਿਰਸ ਕਰਾਂ, ਕਿਸੇ ਦੀ ਜ਼ਿੰਦਗੀ ਤੇ ਦੁੱਖਾਂ ਦੇ ਕੋਈ ਤੂਫਾਨ ਚੱਲ ਪੈਂਦੇ ਨੇ, ਆਰਥਿਕ ਜਾਂ ਪਰਿਵਾਰਕ, ਕਿਸੇ ਅਜ਼ੀਜ਼ ਸੰਬੰਧੀ ਅਕਾਰਬ ਦੀ ਮੌਤ ਹੋ ਗਈ ਹੈ, ਚੱਲਦਾ ਹੋਇਆ ਕੰਮ ਕਾਰ ਦਿਵਾਲੀਆ ਹੋ ਗਿਆ, ਇਸ ਤਰ੍ਹਾਂ ਦੇ ਤੂਫਾਨ ਜ਼ਿੰਦਗੀ ਚੱਲਦੇ ਨੇ, ਔਰ ਬਹੁਤਿਆਂ ਦੀ ਜ਼ਿੰਦਗੀ ਝੜ ਜਾਂਦੀ ਹੈ, ਝੜ ਝੜ ਪੈਂਦੇ, ਕੱਚੇ ਦਿਲ ਝੜ ਪੈਂਦੇ। ਕੁਛ ਐਸੇ ਹੁੰਦੇ ਨੇ ਜਿਨ੍ਹਾਂ ਦੀ ਜ਼ਿੰਦਗੀ 'ਚ ਕੋਈ ਬਹੁਤ ਵੱਡਾ ਹਾਦਸਾ ਹੋ ਜਾਂਦਾ, ਕੋਈ ਅਸਾਧ ਰੋਗ, ਐਸਾ ਰੋਗ ਸਰੀਰਕ ਕੋਈ ਇਲਾਜ ਨਹੀਂ, ਕੋਈ ਇਲਾਜ ਨਹੀਂ। ਗੁਰੂ ਅਰਜਨ ਦੇਵ ਜੀ ਇਸ ਦਾ ਜ਼ਿਕਰ ਵੀ ਕਰਦੇ ਨੇ, ਅਸਾਧ ਰੋਗ ਉਪਜਿਓ ਤਨ ਭੀਤਰ ਟਰਤ ਨਾ ਕਾਹੂ ਟਰੇ। ਐਸਾ ਰੋਗ ਪੈਦਾ ਹੋ ਗਿਆ ਅਸਾਧ, ਕੋਈ ਵੈਦ ਡਾਕਟਰ ਦੇ ਪੱਲੇ ਨਹੀਂ ਪੈਂਦੇ, ਕੋਈ ਦਵਾਈਆਂ ਉਸਦਾ ਇਲਾਜ ਨਹੀਂ ਕਰ। ਬੜੀ ਕੀਮਤੀ ਪੰਕਤੀ ਹੈ ਗੁਰੂ ਅਰਜਨ ਦੇਵ ਜੀ, ਅਸਾਧ ਰੋਗ ਉਪਜਿਓ ਤਨ ਭੀਤਰ, ਐਸਾ ਰੋਗ ਪੀੜਾ ਤੇ ਵੱਧਦੀ ਜਾ ਰਹੀ ਹੈ ਇਲਾਜ ਕੋਈ ਵੀ ਨਹੀਂ, ਦਰਦ ਤੇ ਵੱਧਦਾ ਜਾ ਰਿਹਾ ਦਵਾਈ ਕੋਈ ਨਹੀਂ, ਵੇਦਨਾ ਤੇ ਵੱਧਦੀ ਜਾ ਰਹੀ ਹੈ ਹਕੀਮ ਵੈਦ ਡਾਕਟਰ ਕੋਈ ਨਹੀਂ, ਉਹਨਾਂ ਦੇ ਵੱਸ ਦੀ ਗੱਲ ਨਹੀਂ। ਐਸਾ ਰੋਗ ਜੋ ਜਾਂਦਾ ਨੇ, ਨਿਰਾਸ਼ ਹੋ ਕੇ ਮਨੁੱਖ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਪਰਮਾਤਮਾ ਤੋਂ ਵੀ ਨਿਰਾਸ਼ ਹੋ ਜਾਂਦਾ, ਟੁੱਟ ਜਾਂਦਾ। ਪਤਾ ਨਹੀਂ ਮੈਂ ਕਿਤਨੇ ਦੇਖੇ ਇਸ ਤਰ੍ਹਾਂ ਦੇ, 9 ਸਾਲ ਪਏ ਇੱਕ ਮੰਜੇ ਤੇ ਮਰੀਜ਼ ਨੂੰ ਮੈਂ ਮਿਲਣ ਵਾਸਤੇ ਗਿਆ ਸੀ, ਇੰਦੌਰ ਦੀ ਗੱਲ ਹੈ, ਤੇ ਮੇਰੇ ਮੂੰਹ ਵਾਹਿਗੁਰੂ ਨਿਕਲਿਆ ਉਹਨੂੰ ਦੇਖ ਕੇ, ਤੇ ਮੈਂ ਕਿਹਾ ਗੁਰਮੁਖੋ 5 ਮਿੰਟ ਵਾਹਿਗੁਰੂ ਵਾਹਿਗੁਰੂ ਆਖਿਆ ਕਰੋ। ਮੈਨੂੰ ਕਹਿਣ ਲੱਗੇ ਕੋਈ ਹੋਰ ਗੱਲ ਕਰੋ, ਛੱਡੋ ਹੈ, ਛੱਡੋ ਹੋਰ ਕੋਈ ਗੱਲ ਕਰੋ। ਨਿਰਾਸ਼ ਹੋ ਗਿਆ, 9 ਸਾਲ ਦਾ ਮੰਜੇ ਤੇ ਥੱਕ ਗਿਆ, ਟੁੱਟ ਗਿਆ, ਐਸੇ ਗੜੇ ਪੈ ਗਏ, ਐਸੀ ਜ਼ੋਰ ਦੀ ਬਾਰਿਸ਼ ਪੈ ਗਈ, ਉਹ ਜਿਹੜੀ ਬੂਰ ਅੰਬੀਆਂ ਬਣਨ ਵਾਲੀ ਸੀ ਟੁੱਟ ਗਈ, ਉਹ ਵੀ ਟੁੱਟ ਗਈ। ਖੁਸ਼ਕਿਸਮਤੀ ਅਨੁਸਾਰ ਹਾਦਸਿਆਂ ਨੇ ਤੇ ਇਹਨਾਂ ਨੂੰ ਨਹੀਂ ਤੋੜਿਆ, ਤੂਫਾਨਾਂ ਤੋਂ ਤੇ ਬਚ ਗਏ, ਨੁਕਸਾਨ ਆਇਆ ਸ਼ੁਕਰਾਨੇ 'ਚ ਰਹਿ ਗਏ। ਕੋਈ ਅਜ਼ੀਜ਼ ਅਕਾਰਬ ਸੰਬੰਧੀ ਜੋ ਪ੍ਰਾਣਾਂ ਤੋਂ ਪਿਆਰਾ ਸੀ ਨਹੀਂ ਰਿਹਾ, ਸਮਝਾ ਲਿਆ ਆਪਣੇ ਮਨ ਨੂੰ, ਤਾਰਜ ਦੇ ਦਿੱਤੇ। ਸਮਾਜ ਵਿੱਚ ਕੋਈ ਰੁਤਬਾ ਘਟ ਗਿਆ, ਬਹੁਤ ਵੱਡੀ ਬੇਇੱਜ਼ਤੀ ਹੋ ਗਈ, ਸਮਝਾ ਲਿਆ। ਜਸ ਅਪਜਸ ਵਿਧੀ ਹਾਤ, ਕਵੀ ਤੁਲਸੀ ਕਹਿੰਦੇ ਨੇ ਜਸ ਅਪਜਸ ਵਿਧੀ ਹਾਤ, ਜਸ ਅਪਜਸ ਪ੍ਰਭੂ ਦੇ ਹੱਥ 'ਚ ਹੈ, ਪਰਮਾਤਮਾ ਦੇ ਹੱਥ 'ਚ। ਐਸਾ ਅਪਜਸ ਹੋ ਗਿਆ, ਟੁੱਟ ਗਿਆ, ਟੁੱਟ ਗਿਆ, ਨਹੀਂ ਸਾਂਭ ਸਕਿਆ। ਇਹਨਾਂ ਸਾਰੇ ਹਾਦਸਿਆਂ ਤੋਂ ਕੋਈ ਬਚ ਗਿਆ ਤੇ ਪੱਕਣ ਲੱਗਾ, ਰਸ ਆਉਣ ਲੱਗ ਪਿਆ, ਬਾਣੀ ਪੜ੍ਹਦਾ ਰਸ ਆਉਣ ਲੱਗ ਪਿਆ, ਕੀਰਤਨ ਸੁਣਦਾ ਰਸ ਆਉਣ ਲੱਗ ਪਿਆ, ਕਥਾ ਕਰਦਾ ਰਸ ਆਉਣ ਲੱਗ ਪਿਆ, ਕਥਾ ਸੁਣਦਾ ਰਸ ਆਉਣ ਲੱਗ ਪਿਆ, ਸੰਗਤ 'ਚ ਬੈਠਦਾ ਰਸ ਆਉਣ ਲੱਗ ਪਿਆ, ਗੁਰਦੁਆਰੇ ਦੀ ਤਰਫ ਚੱਲਦਾ ਹੈ ਤੇ ਟੋਰ ਵੀ ਨਿਰਾਲੀ ਹੋ ਜਾਂਦੀ ਹੈ, ਅਧਿਆਤਮਕ ਹੋ ਜਾਂਦੀ ਹੈ, ਕੋਈ ਰਸ ਆਉਂਦਾ ਗੁਰੂ ਦੀ ਤਰਫ ਚੱਲਣ ਦੇ 'ਚ ਵੀ ਰਸ ਆਉਂਦਾ। ਪਾਉ ਸੁਹਾਵੇ ਜਾਂ ਤਉ ਦਿਰ ਦੁਲਦੇ, ਸੀਸ ਸੁਹਾਵਾ ਚਰਨੇ, ਚੱਲਦੇ ਨੇ ਪੈਰ ਗੁਰੂ ਦੀ ਤਰਫ ਰਸ ਆਉਂਦਾ, ਝੁਕਦਾ ਸਿਰ ਗੁਰੂ ਦੇ ਅੱਗੋਂ ਰਸ ਆਉਂਦਾ, ਸੁਣਦਾ ਕਥਾ ਰਸ ਆਉਂਦਾ, ਬੈਠਦਾ ਸੰਗਤ ਵਿੱਚ ਰਸ ਆਉਂਦਾ, ਪੱਕਣ ਲੱਗ ਪਏ ਕੱਚੇ ਫਲਾਂ ਵਿੱਚ ਰਸ ਨਹੀਂ ਆਉਂਦਾ, ਪੱਕਿਆਂ 'ਚ ਆਉਂਦਾ। ਪੱਕਣ ਲੱਗਾ ਪਰ ਪੂਰਾ ਪੱਕਾ ਨਹੀਂ, ਕਿਧਰੇ ਕੁਸੰਗਤ ਮਿਲ ਗਈ, ਹੈਗੀ ਤੇ ਕੁਸੰਗਤ ਸੀ ਪਰ ਉਹਨੂੰ ਸਤਸੰਗ ਸਮਝ ਲਿਆ। ਜੈਸੇ ਅੱਜ ਮੈਂ ਸਿੱਖ ਜਗਤ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਦੇਖ ਰਿਹਾ, ਕਹਿੰਦੇ ਨੇ ਕੋਈ ਜਪ ਤਪ ਦੀ ਲੋੜ ਨਹੀਂ, ਕੋਈ ਬਾਣੀ ਪੜ੍ਹਨ ਦੀ ਲੋੜ ਨਹੀਂ, ਸਿਰਫ ਵਿਚਾਰ ਕਰੋ। ਤੇ ਸਿਰਫ ਵਿਚਾਰ ਕਿੱਥੋਂ ਪੈਦਾ ਹੋਣਗੇ, ਕਿਵੇਂ ਪੈਦਾ ਹੋਣਗੇ, ਕਿਵੇਂ ਪਰਮਾਤਮਾ ਦੇ ਵਿਚਾਰ ਪੈਦਾ ਹੋਣਗੇ ਬਿਨਾਂ ਪ੍ਰੇਰਨਾ ਤੋਂ। ਬਿਨਾਂ ਸਾਧਨਾ ਤੋਂ। ਇੱਕ ਨਹੀਂ ਬਥੇਰੇ ਕਹਿਣ ਲੱਗ ਪਏ। ਗੋਬਿੰਦਵਾਲ ਸਾਹਿਬ ਦੇ ਦਰਸ਼ਨ ਕਰਕੇ ਮੈਂ ਨਿਕਲਿਆ, ਤੇ ਮੇਰੇ ਮੂੰਹ ਚ ਇਹ ਪੰਕਤੀ ਸੀ ਭੱਟਾਂ ਦੀ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਵਾਸ ਬਣਾਇਆ। ਇਹ ਤੇ ਗੋਬਿੰਦ ਦੀ ਪੁਰੀ ਦੀ ਤਰ੍ਹਾਂ। ਮੈਨੂੰ ਨਹੀਂ ਪਤਾ ਸੀ ਇਹ ਬੰਦਾ ਵਿਚਾਰਕ ਹੈ, ਤਾਰਕਿਕ ਹੈ, ਜੋ ਮੇਰੇ ਕੋਲ ਪੰਕਤੀ ਸੁਣ ਰਿਹਾ ਸੀ। ਕਹਿੰਦੇ ਤੁਸੀਂ ਵੀ ਇਸੇ ਚੱਕਰ ਚ ਪੈ ਗਏ, ਇਹ ਤੇ ਭੱਟ ਨੇ, ਕਵੀ ਸਨ, ਇਹਨਾਂ ਨੇ ਤੇ ਕਹਿਣਾ ਹੀ ਪੈਣਾ। ਇਹ ਲਓ ਬਸ, ਇਹ ਕਿਹੜੇ ਚੱਕਰਾਂ ਚ ਤੁਸੀਂ ਪੈ ਗਏ? ਬਸ ਵਿਚਾਰ ਹੀ ਵਿਚਾਰ ਚਾਹੀਦੇ ਨੇ, ਤੇ ਬਾਕੀ ਸਭ ਨਿਕੰਮੇ ਚੱਕਰ ਨੇ। ਤੁਸੀਂ ਸਾਰਿਆਂ ਨੂੰ ਇੱਥੇ ਲੈ ਕੇ ਆਏ, ਇਸ਼ਨਾਨ ਕਰਦੇ ਨੇ। ਗੋਬਿੰਦਵਾਲ ਗੋਬਿੰਦਪੁਰੀ ਸਮ, ਬਹੁਤ ਅਪਸ਼ਬਦ ਆਖੇ ਉਸਨੇ। ਸਤਸੰਗ ਦੇ ਨਾਂ ਤੇ ਹੁੰਦੀ ਹੈ ਕੁਸੰਗਤ। ਇਸ ਤਰ੍ਹਾਂ ਦੀ ਜਦ ਕੁਸੰਗਤ ਕਿਸੇ ਨੂੰ ਮਿਲ ਜਾਏ, ਐਸੇ ਮਨੁੱਖ ਨੂੰ ਜੋ ਖੇੜਾ ਜਾਂ ਸਵੈਮ ਤਾਰਕਿਕ ਹੋਵੇ, ਜੋ ਬੁੱਧੀ ਦੀ ਦਿਮਾਗ ਦੀ ਪ੍ਰਧਾਨਤਾ ਮੰਨਦਾ ਹੋਵੇ, ਜਦਕਿ ਦਿਮਾਗ ਦਾ ਇੰਨਾ ਹੀ ਕੰਮ ਹੈ, ਬੁੱਧੀ ਦਾ ਇਤਨਾ ਹੀ ਕੰਮ ਹੈ, ਦਰਵਾਜ਼ੇ ਤੱਕ ਪਹੁੰਚਾਉਣਾ, ਘਰ ਤੱਕ ਨਹੀਂ ਪਹੁੰਚਾ ਸਕਦੀ। ਸਰਹੱਦ ਅਕਲ ਸੇ ਗੁਜ਼ਰੇ ਤਬ ਪਹੁੰਚੇ। ਅਕਲ ਇੱਕ ਆਖਰੀ ਬਾਰਡਰ ਹੈ, ਸਰਹੱਦ ਹੈ। ਲੰਘ ਗਏ ਪਰਿਵਾਰ ਦੇ ਝਮੇਲਿਆਂ ਤੋਂ, ਲੰਘ ਗਏ ਸੰਸਾਰ ਦੀਆਂ ਔਕੜਾਂ ਤੋਂ, ਲੰਘ ਗਏ ਸਮਾਜ ਦੀਆਂ ਕੁਰੀਤੀਆਂ ਤੋਂ, ਲੰਘ ਗਏ ਨਫੇ ਨੁਕਸਾਨ ਤੋਂ, ਇੱਜ਼ਤ ਬੇਇੱਜ਼ਤੀ ਤੋਂ, ਅਖੀਰ ਵਿੱਚ ਹੁਣ ਆਪਣੇ ਵਿਚਾਰਾਂ ਤੋਂ ਲੰਘੀ, ਆਪਣੀ ਸਮਝ ਤੋਂ ਲੰਘੀ। ਆਪਣੀ ਸਮਝ ਨਹੀਂ ਪਹੁੰਚਾਏਗੀ ਪਰਮਾਤਮਾ ਤੱਕ। ਆਪਣੀ ਸਮਝ ਹੁਣ ਇਹ ਆਖਰੀ ਸਰਹੱਦ ਹੈ, ਇਹਨੂੰ ਵੀ ਟੱਪ। ਠੀਕ ਹੈ, ਤੂੰ ਟੱਪ ਗਿਆ ਪਰਿਵਾਰ ਦੇ ਝਮੇਲਿਆਂ ਚ, ਉਹਦੇ ਚ ਨਹੀਂ ਪੈਂਦਾ ਹੁਣ ਤੋਂ। ਹੁਣ ਕੋਈ ਪਰਿਵਾਰਕ ਗੱਲਾਂ ਤੇਰੇ ਪਾਠ ਪੂਜਾ ਵਿੱਚ ਫਰਕ ਨਹੀਂ ਪਾਉਂਦੀ। ਹੁਣ ਸੰਸਾਰਿਕ ਔਕੜਾਂ ਤੇਰੇ ਅੰਮ੍ਰਿਤ ਵੇਲੇ ਉੱਠਣ ਵਿੱਚ ਕੋਈ ਔਕੜਾਂ ਨਹੀਂ ਪਾਉਂਦੀ। ਹੁਣ ਸੰਸਾਰ ਦੇ ਸਮੇਂ ਜਮੇਲੇ ਤੇਰੇ ਜਪ ਤਪ ਵਿੱਚ ਫਰਕ ਨਹੀਂ ਪਾਉਂਦੇ। ਇਹਨਾਂ ਤੋਂ ਤੇ ਤੂੰ ਲੰਘ ਆਇਆ, ਹੁਣ ਆਪਣੀ ਅਕਲ ਤੋਂ ਵੀ ਲੰਘ। ਸੁਧ ਮੈਂ ਨਾ ਸੁਧ ਰਹੀ, ਮਤ ਮੈਂ ਨਾ ਮਤ, ਹੁਣ ਇਸ ਤੋਂ ਵੀ ਲੰਘ। ਕਹਿੰਦੇ ਨੇ ਸ਼ਾਇਦ ਸੰਸਾਰ ਪਰਿਵਾਰ ਹੋਰ ਸਾਰੀ ਵਿਵਸਥਾ ਨਾਲ ਵੀ ਮਨੁੱਖ ਨੂੰ ਇਤਨਾ ਮੋਹ ਨਾ ਹੋਵੇ ਜਿਤਨਾ ਆਪਣੀ ਸੋਚਣੀ ਨਾਲ ਆਉਂਦਾ। ਆਪਣੀ ਸੋਚਣੀ ਨਾਲ ਆਉਂਦਾ, ਤੇ ਆਪਣੀ ਸੋਚਣੀ ਨਾਲ ਮੋਹ ਹੈ, ਤੇ ਆਪਣੀ ਸੋਚਣੀ ਤੇ ਫਿਰ ਮਾਣ ਹੈ। ਆਪਣੀ ਸੋਚਣੀ ਤੇ ਫਿਰ ਮਾਣ ਹੈ, ਤੇ ਗੁਰੂ ਦੇ ਸਾਹਮਣੇ ਵੀ ਕਹਿ ਸਕਦਾ ਹੈ ਮੈਂ ਸਹੀ ਹਾਂ, ਮੈਂ ਸਹੀ ਹਾਂ। ਰੁਕ ਗਿਆ ਗੁਰੂ ਦੇ ਸਾਹਮਣੇ ਤੇ ਕਹਿਣਾ ਹੁੰਦਾ, ਹੇ ਗੁਰੂ, ਅਜੇ ਤੱਕ ਜੇ ਅਧਿਆਤਮਕ ਰਸ ਮੈਨੂੰ ਨਹੀਂ ਪ੍ਰਾਪਤ ਹੋਇਆ, ਤੇ ਹੇ ਗੁਰੂ ਮੈਂ ਗਲਤ ਹਾਂ, ਮੈਂ ਗਲਤ ਹਾਂ, ਮੇਰੀ ਸੋਚਣੀ ਗਲਤ, ਮੈਂ ਠੀਕ ਨਹੀਂ ਹਾਂ। 26 ਸਾਲ ਦੀ ਲੰਬੀ ਚੌੜੀ ਤਪੱਸਿਆ ਤੋਂ ਬਾਅਦ ਵੀ ਬਾਬਾ ਫਰੀਦ ਕਹਿੰਦੇ ਨੇ, ਮੁਝ ਔਗੁਣ ਸਹਿ ਨਾਹੀਂ ਦੋਸ, ਹੇ ਖੁਦਾ ਤੇਰਾ ਮਿਲਣਾ ਨਹੀਂ ਹੋਇਆ ਤਾਂ ਫਿਰ ਮੈਂ ਹੀ ਗਲਤ ਹਾਂ, ਮੈਂ ਹੀ ਗਲਤ ਹਾਂ, ਤੂੰ ਠੀਕ ਹੈ, ਮੈਂ ਗਲਤ ਹਾਂ। ਆਪਣੀ ਅਕਲ ਤੇ ਰੁਕ ਗਿਆ ਔਰ ਇਹ ਰੋਕਦੀ ਹੈ। ਕਈ ਸੰਘਰਸ਼ਸ਼ੀਲ ਮਨੁੱਖ ਆਉਂਦੇ ਨੇ, ਤਕੜੇ ਆਉਂਦੇ ਨੇ, ਸਮਾਜ ਦੀਆਂ ਔਕੜਾਂ ਨਹੀਂ ਰੋਕਦੀਆਂ। ਕਈ ਮਜ਼ਬੂਤ ਹਿਰਦੇ ਵਾਲੇ ਆਉਂਦੇ ਨੇ, ਪਰਿਵਾਰਕ ਔਕੜਾਂ ਨਹੀਂ ਰੋਕਦੀਆਂ, ਆਰਥਿਕ ਔਕੜਾਂ ਨਹੀਂ ਰੋਕਣੀਆਂ, ਪਰ ਆਪਣੀ ਸੋਚਣੀ ਦੇ ਸਾਹਮਣੇ ਤੇ ਹਰ ਬੰਦਾ ਕਮਜ਼ੋਰ ਹੈ, ਮੈਂ ਠੀਕ ਹਾਂ, ਤੂੰ ਠੀਕ ਹੈ, ਤਾਂ ਫਿਰ ਆਤਮ ਰਸ ਕਿਉਂ ਕੋਈ ਨਹੀਂ? ਅਗਰ ਤੂੰ ਠੀਕ ਹੈ ਤਾਂ ਆਨੰਦ ਕਿਉਂ ਨਹੀਂ ਹੈ? ਤੂੰ ਠੀਕ ਹੈ ਤਾਂ ਪਰਮ ਪ੍ਰਕਾਸ਼ ਕਿਉਂ ਨਹੀਂ ਹੈ? ਤੂੰ ਠੀਕ ਹੈ ਤਾਂ ਫਿਰ ਸਮਾਧੀ ਕਿਉਂ ਨਹੀਂ ਹੈ? ਤੂੰ ਠੀਕ ਹੈ ਤਾਂ ਤੇਰਾ ਹਿਰਦਾ ਨਿਰਵੈਰ ਕਿਉਂ ਨਹੀਂ ਹੈ, ਨਿਰਮਲ ਕਿਉਂ ਨਹੀਂ ਹੈ? ਤੂੰ ਠੀਕ ਹੈ तो दैवी गुणा की दात क्यों नहीं है? तू गलत है। समाज नो गलत कह देना, परिवार नो गलत कह देना, संसार नो गलत कह देना, सारी दुनिया कह रही है, अपने आप नो गलत कह देना, कदी कदाई कोई आत्मदर्शी भगत कहता है मैं गलत हूं। मुझ अवगुण सह ना ही दोष, मैं संबंधित भाई गुरदास जी का एक कवित थोड़े सामने रख। भाई साहब भाई गुरदास जी कहते ने, रूपहीन कुलहीन गुणहीन ज्ञानहीन शोभाहीन भागहीन तपहीन बावरी। ओंकारेश्वर गुरुद्वारे च किधरे मैं सुना रहा सी, द्रोह ब्राह्मण मैनू रोंदे हुए मिले, कहने ये किसका पद है सानू लिखा दो, ये गुरदास जी कौन ने? तुसी कह रहे से। मैं के गुरु घर दे वेद व्यास ने, कहने लगे वेद व्यास ने, पर कहिंदे की पैने अपने आप नू? मैं के ठीक नहीं कह रहे, हालांकि उन्हां दी अखां अश्क बहा सन। कहन लगे इतना ठीक कह रहे ने, सानू अपनियां गलतियां दिखाई दी, इतना ठीक कह रहे। खैर सुनावा थानू, भाई साहब कहिंदे ने रूपहीन कुलहीन गुणहीन ज्ञानहीन शोभाहीन भागहीन तपहीन बावरी। हे प्रभु, इस तरह का स्वप्न ते मेरे कोल नहीं है। किसे रूप नू अगे करके मैं तेनू रिजावा? मेरी जात भी उच्ची नहीं है, मैं कुल का भी उच्चा नहीं। रूपहीन कुलहीन गुणहीन, एक भी गुण कोई नहीं, गुणा तो भी हीणा, ज्ञान तो भी हीणा। ये किधरे अतकथनी ना समझ लेना, हर ओ अभ्यासी हर ओ जपेश्वर हर ओ तपेश्वर महसूस करता है जो अज तक रस नहीं बनया तो मैं गलत हूं। ये उदी तस्वीर भाई साहब साढ़े सामने रख रहे हैं। पर महापुरुखों ब्रह्म ज्ञानियों चे खूबी आती है, अपने आप नूं अगे कर लैंदा। अजे तक समाधि लीन नहीं होया, कोई कथा कीर्तन गुरबाणी गुरुद्वारे गुरु का दोष नहीं, तू दोषी है, तू दोषी, तू अपनी सोचनी तो अगे नहीं जा रहे, तेरी सोचनी रोकी जा रही। रूपहीन कुलहीन गुणहीन ज्ञानहीन शोभाहीन भागहीन तपहीन बावरी। हे गुरु, मेरे ऐसे भाग भी कोई नहीं, भागा तो भी हीणा, तप तो भी हीणा, कुल तो भी हीणा, गुणा तो भी हीणा, ज्ञान तो भी हीणा। दूसरी पंक्ति, दिष्ट दर्शहीन शब्द सुरतहीन बुद्ध बलहीन सूदे हस्त न पावरी। तेनू वेख सकां अखां भी कोई नहीं, तेनू सुन सकां मेरे कोल कन भी कोई नहीं, मैं अपने बोल तेरे कन्ना तक पहुंचा सकां मेरे कोल जबान भी कोई नहीं। दृष्ट दरसहीन शब्द सुरतहीन बुद्ध बलहीन सूदे हस्त ना पावरे। हाथ भी कोई नहीं, पैर भी कोई नहीं, टुंडा भी हां लंगड़ा भी, चल सकां पैर भी कोई नहीं, कुछ सेवा कर सकां हाथ भी कोई नहीं, सुन सकां मेरे कोल कन भी कोई नहीं, वेख सकां मेरे कोल अखां भी कोई नहीं, कुछ बोल सकां मेरे कोल जबान भी कोई नहीं, कुछ समझ सकां असलियत नूं मेरे कोल बुद्ध बल भी कोई नहीं। दृष्ट दरसहीन शब्द सुरतहीन बुद्ध बलहीन सूदे हस्त ना पावरी। प्रीतहीन रीतहीन भाए भय प्रतीतहीन चित्तहीन वित्तहीन। मर्यादा भी कोई नहीं, रीत भी कोई नहीं, जीवन का ढंग भी कोई नहीं, भावना भी कोई नहीं, श्रद्धा भी कोई नहीं। चित चेते कर सके इस तरह की चेते शक्ति भी कोई नहीं, याद शक्ति भी कोई नहीं, समर्था भी कोई नहीं। कमाल की गल, जो महान ज्ञानी है वो कहिंदा मैं ज्ञान तो ही ना, जो गुणा का सागर है कहिंदा मेरे कोल कोई गुण नहीं। ऐसा नहीं परिवारक औकड़ा संसारिक औकड़ा आर्थिक औकड़ा तो लंघ के जो आया जप तप करके है उस कोल बहुत कुछ, कुछ होणगे अनुभव, कुछ है न गुण, पर रस नहीं है। रस ना होण करके उन्हों सारे गुण औगुण दिखाई देते, कुछ नहीं कुछ नहीं कुछ नहीं। प्रीतहीन रीतहीन भाय भय प्रतीतहीन चित्तहीन वित्तहीन सहज स्वभावरी अंग अंगहीन दीनाधीन प्राचीन लग चरण शरण कैसे प्राप्त होए रावरी। हे प्रभु तेरी चरण शरण किस तरह प्राप्त होवे, सारे अंग ते मेरे भंग ने, एक अंग थोड़ी भंग है, सारे ही भंग ने। अंग अंग भंग दीनाधीन प्राचीन लग, कहिंदे ने रजनी लियाई सी पिंगले नु, पर पिंगला सी ना हाथ ते है सन, अखां ते है सन, कान ते है सन, जबान नाल बोल ते सकदा सी। भाई साहब कहिंदे ने अंग अंग हीन दीनाधीन प्राचीन लग चरण शरण कैसे प्राप्त होए रावरी। हे प्रभु सारे ही अंग भंग ने, ना हाथ ने ना पैर ने, ना अखां ने ना कन ने, ना जबान है, बुद्ध बल भी कोई नहीं, रौ रीति भी मैं नहीं जानता, कोई गुण नहीं है, कोई कुल भी चंगी नहीं है, कोई समझ भी मेरे को नहीं। ये अवस्था किसकी बनती है? जो देखता आखिरी बॉर्डर आखिरी हद अकल दी, कहिंदा है ऐ अकल ऐ समझ तू समाज दियां औकड़ां तो तू मैनू बचाया, तू आर्थिक औकड़ां दे होंदियां ते मैनू डिगण नहीं दिता, तू संसार दे झमेलियां ते तू मैनू बचाया। पर रब्बी रस्ते कोई नहीं, अध्यात्मक रस्ते कोई नहीं, समाधि ते कोई नहीं, वो परम प्रकाश ते कोई नहीं, उस परम स्वरूप दे चालक ते कोई नहीं। हुण दुनिया दे अवतारी पुरुष की कहिंदे ने जिस अकल नू नाल लेके इत्थे तक पहुंचे हैं, अगर सारियां नू छड़ के आया तो हुण इस अकल नू भी छोड़, इस समझ नू भी छोड़, हुण इस सुध बुध करते हर लई मेरी इहनू भी छोड़। इस नू एक महान आलम गुजरी सदी दा हो गुजरिया, एक महान शायर, मैं अक्सर कहिंदा हुन्ना पंजाबी दे संत कवि भाई साहब भाई वीर सिंह जी, बंगाली संस्कृत ते ब्रिज भाषा दे संत कवि रविंद्र नाथ टैगोर, उर्दू फारसी दे फकीर शायर डॉक्टर मोहम्मद इकबाल। वजब दी गल तीनों समकाली ने होए भी कोई टाइम नहीं, तिना दियां रचनावां अध्यात्मक तल ते खड़ियां ने, बहुत टुमदियां ने। इकबाल कहिंदा है तेरे सीने में दम है दिल नहीं है, अकल ते है, अकल दा दम हम ते है तेरे कोल, जज्बे कोई नहीं, भावना कोई नहीं, दिल नहीं है। तेरे सीने में दम है दिल नहीं है, तेरा दम गर्म ये महफिल नहीं है, निकल जाओ अकल से आगे के ये नूर चिरागे राह है मंजिल नहीं। इत एक रस्ते दा दीवा सी ते तू दीवे दी परिक्रमा करन लग पे, कर नहीं है रस्ते दा चानना सी। ਤੋ ਇਹਦੇ ਆਲੇ ਦੁਆਲੇ ਘੁੰਮਣ ਲੱਗ ਪਏ। ਬਹੁਤਾ ਤਾਰਕਿਕ ਮਨੁੱਖ ਆਪਣੀ ਤਰਕ ਤੋਂ ਅੱਗੇ ਨਹੀਂ ਜਾਂਦਾ, ਬਹੁਤਾ ਸਮਝਦਾਰ ਮਨੁੱਖ ਆਪਣੀ ਸਮਝ ਤੋਂ ਅੱਗੇ ਨਹੀਂ ਜਾਂਦਾ। ਕੌਣ ਦੱਸੇ ਸਮਝ ਤੈਨੂੰ ਪਰਮਾਤਮਾ ਨਾਲ ਨਹੀਂ ਜੋੜ ਸਕਦੀ, ਫਿਰ ਕੀ ਕਰ? ਹੁਣ ਤੂੰ ਗੁਰੂ ਦੀ ਸਮਝ ਲੈ, ਆਪਣੀ ਸਮਝ ਨੂੰ ਪਰੇ ਸੋ। ਨਿਕਲ ਜਾ ਅਕਲ ਸੇ ਆ ਗਏ ਕੇ ਯੇ ਨੂਰ, ਚਿਰਾਗੇ ਰਾਹ ਹੈ ਮੰਜ਼ਿਲ ਨਹੀਂ। ਕਬੀਰ ਕਹਿੰਦੇ ਨੇ ਤੂਫਾਨਾਂ ਤੋਂ ਤੇ ਬਚ ਗਈਆਂ ਕੁਛ ਅੰਬੀਆਂ, ਗੜਿਆਂ ਤੋਂ ਵੀ ਬਚ ਗਈਆਂ, ਬਾਰਿਸ਼ ਤੋਂ ਵੀ ਬਚ ਗਈਆਂ, ਕੁਸੰਗਤ ਤੋਂ ਨਹੀਂ ਬਚੀਆਂ। ਗਾਲਣਾਂ ਨੇ ਟੁੱਕ ਦਿੱਤਾ, ਤੋਤਿਆਂ ਨੇ ਟੁੱਕ ਦਿੱਤਾ, ਕਵਿਆਂ ਨੇ ਟੁੱਕ ਦਿੱਤਾ। ਇਹ ਟੁੱਕੇ ਹੋਏ ਅੰਬ ਲੱਗੇ ਤੇ ਦਰਖਤ ਨਾਲ ਨੇ, ਚੰਗੇ ਨਹੀਂ ਲੱਗਦੇ, ਟੁੱਕੇ ਹੋਏ ਟੁੱਕੇ, ਕੁਸੰਗਤ ਨੇ ਟੁੱਕ ਦਿੱਤਾ, ਰਸ ਨਾਲ ਭਰਨ ਲੱਗੇ ਸਨ। ਤੂਫਾਨਾਂ ਤੋਂ ਤੇ ਬਚ ਗਏ, ਬਾਰਿਸ਼ ਤੋਂ ਤੇ ਬਚ ਗਏ, ਗੜਿਆਂ ਤੋਂ ਤੇ ਬਚ ਗਏ, ਗਾਲਣਾਂ ਤੋਂ ਨਹੀਂ ਬਚੇ, ਤੋਤਿਆਂ ਤੋਂ ਨਹੀਂ ਬਚੇ, ਕਵਿਆਂ ਤੋਂ ਨਹੀਂ ਬਚੇ। ਕਬੀਰ ਇੱਕ ਰਹਿਸਵਾਦੀ ਸੰਤ ਹੈ, ਇਸ ਸਲੋਕ ਦੇ ਚ ਇਹ ਸਾਰੀ ਵਿਆਖਿਆ ਸਾਡੇ ਸਾਹਮਣੇ ਰੱਖਦਾ। ਕਬੀਰ ਪਲ ਲਾ ਗਏ ਪਲਨ, ਭਾਵੇਂ ਰਸਤੇ ਆ ਗਿਆ ਪਰ ਟੁਕਿਆ ਹੋਇਆ, ਦਰਖਤਾਂ ਲੱਗਿਆ ਹੋਇਆ ਚੰਗਾ ਨਹੀਂ ਲੱਗਦਾ, ਬਾਜ਼ਾਰ ਵਿੱਚ ਇਸਦੀ ਕੀਮਤ ਨਹੀਂ ਹੈ। ਕਬੀਰ ਫਲ ਲਾ ਗਏ ਫਲਨ, ਪਾਕਨ ਲਾ ਗਏ ਆਮ, ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਈ ਕਾਂ। ਮਾਲਕ ਦੀ ਝੋਲੀ ਤੇ ਅੰਬ ਤਾਂ ਪਏਗਾ, ਕਿਧਰੇ ਕਵਿਆਂ ਤੋਂ ਵੀ ਬਚ ਜਾਂਦਾ, ਗਾਲਣਾਂ ਤੋਂ ਵੀ ਬਚ ਜਾਂਦਾ, ਤੋਤਿਆਂ ਤੋਂ ਵੀ ਬਚ ਜਾਂਦਾ, ਟੁੱਕੇ ਹੋਏ ਮਾਲਕ ਝੋਲੀ ਚ ਨਹੀਂ ਪਾਉਂਦਾ। ਭਗਤ ਕਬੀਰ ਐਸਾ ਕਹਿੰਦਾ, ਤੈਨੂੰ ਜਿਸ ਤਰ੍ਹਾਂ ਜਗਤ ਵਿੱਚ ਭੇਜਿਆ ਸੀ ਇਸ ਤਰ੍ਹਾਂ ਵਾਪਸ ਆ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਅੱਜ ਦਾ ਇਹ ਪਾਵਨ ਪਵਿੱਤਰ ਵਾਕ, ਇਹਦੇ ਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਭੂ ਸਿਮਰਨ ਦੀ ਗੱਲ ਕਰ ਰਹੇ ਨੇ। ਉਸਦੇ ਸਾਰੇ ਸਾਧਨ ਨੇ, ਕਥਾ ਕੀਰਤਨ ਸੇਵਾ, ਇਹ ਸਭ ਸਾਧਨ ਨੇ। ਸਿਮਰਨ ਫਲ ਹੈ। ਤੁਸੀਂ ਆਖੋਗੇ ਸਿਮਰਨ ਫਲ ਹੈ, ਹਾਂ ਸਿਮਰਨ ਜੋੜ ਦਿੰਦਾ, ਯਾਦ ਤੇ ਜੋੜ ਦਿੰਦੀ ਹੈ। ਤੁਧ ਚਿੱਤ ਆਏ ਮਹਾ ਆਨੰਦਾ, ਚਿੱਤ ਚੇਤੇ ਚ ਆ ਗਿਆ, ਮਹਾ ਆਨੰਦ ਬਣ ਗਿਆ। ਸਿਮਰਨ ਤੇ ਮਹਾ ਆਨੰਦ ਹੈ, ਸਿਮਰਨ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਜੋ ਦੁਖੀ ਨੇ ਕਲਪ ਰਹੇ। ਪ੍ਰਭੂ ਸਿਮਰਨ ਦਰਬਾਰ ਹੈ, ਬੈਠੇ ਕੇ ਸਾਰੇ ਕਲਪ ਦੇ ਬੇਚੈਨ। ਸਿਮਰਨ ਤੇ ਫਲ ਹੈ। ਤੂੰ ਚਿਤ ਆਵੇਂ ਤੇਰੀ ਮਾਇਆ, ਹੇ ਪ੍ਰਭੂ ਤੇ ਤੇਰੀ ਬਖਸ਼ਿਸ਼ ਹੈ ਜੇ ਤੂੰ ਚੇਤੇ ਆ ਜਾ, ਤੂੰ ਯਾਦ ਆ ਜਾ, ਕਿਉਂਕਿ ਤੇਰੀ ਯਾਦ ਹੀ ਤੇ ਮਹਾ ਆਨੰਦ ਹੈ, ਤੇਰੀ ਯਾਦ ਹੀ ਤੇ ਮਹਾਰਸ ਹੈ, ਤੇਰੀ ਯਾਦ ਹੀ ਤੇ ਪ੍ਰਾਪਤੀ। ਇਸ ਨੂੰ ਮੈਂ ਇੰਝ ਬਿਆਨ ਕਰਦਾ ਹੁੰਦਾ, ਸੰਬੰਧ ਸਾਰੇ ਯਾਦਾਂ ਦੇ ਨੇ, ਕੋਈ ਭੈਣ ਭਰਾ ਦੇ ਸੰਬੰਧ ਨਹੀਂ ਆਉਂਦੇ, ਕੋਈ ਮਿੱਤਰ ਪੁੱਤਰਾਂ ਦੇ ਸੰਬੰਧ ਨਹੀਂ ਆਉਂਦੇ। ਜੋ ਯਾਦ ਆਉਂਦਾ ਉਹ ਸੰਬੰਧੀ ਹੈ, ਜਿਹੜਾ ਬਿਲਕੁਲ ਭੁੱਲ ਗਿਆ ਕਾਹਦਾ ਸੰਬੰਧੀ ਹੈ? ਭੁੱਲ ਗਿਆ ਭਰਾ, ਭੁੱਲ ਗਿਆ ਮਿੱਤਰ, ਭੁੱਲ ਗਿਆ ਚਾਚਾ ਤਾਇਆ, ਕਦੀ ਯਾਦ ਹੀ ਨਹੀਂ ਆਉਂਦਾ। ਸੰਬੰਧੀ ਹੈ ਸਾਡਾ, ਖਾਸ ਸੰਬੰਧੀ ਹੈ, ਕਦੀ ਯਾਦ ਕੀਤਾ? ਯਾਦ ਤੇ ਆਉਂਦਾ ਹੀ ਨਹੀਂ, ਸੰਬੰਧ ਸਾਰੇ ਯਾਦਾਂ ਦੇ ਆਉਂਦੇ। ਠੀਕ ਹੈ, ਤੂੰ ਦਾਨੀ ਆਵੇਂਗਾ, ਗਿਆਨੀ ਆਵੇਂਗਾ, ਰੋਜ਼ ਦਾ ਸਤਸੰਗੀ ਆਵੇਂਗਾ, ਸੇਵਾ ਕਰਦਾ ਹੋਵੇਗਾ, ਨਹੀਂ ਮੰਨਦੇ ਤੂੰ ਸਿਮਰਨ ਕਰਦਾ ਹੋਵੇਗਾ। ਸਿਮਰਨ ਤੇ ਫਲ ਹੈ, ਯਾਦ ਤੇ ਉਸਦੀ ਫਲ ਹੈ। ਸਭ ਕੁਛ ਇਸ ਵਾਸਤੇ ਕਰਨਾ ਹੈ, ਹਿਰਦਾ ਸਿਮਰਨ ਤੱਕ ਪਹੁੰਚ ਜਾਏ, ਉਹਨੂੰ ਯਾਦ ਕਰਨ ਲੱਗ ਪਏ। ਜੈਸੇ ਯਾਦ ਕਰਦਾ, ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ। ਉਹਦੀ ਯਾਦ ਮਹਾ ਆਨੰਦ ਹੈ, ਉਹਨੂੰ ਭੁੱਲ ਜਾਣ ਨਾਲ ਮਰ ਜਾਂਦਾ ਹੈ, ਕਿ ਮਨੁੱਖ ਦੇ ਗੁਣ ਮਰ ਜਾਂਦੇ ਨੇ। ਮਨੁੱਖ ਦੀਆਂ ਖੁਸ਼ੀਆਂ ਮਰ ਜਾਂਦੀਆਂ ਨੇ, ਮਨੁੱਖ ਦਾ ਖੇੜਾ ਮਰ ਜਾਂਦਾ ਹੈ, ਮਨੁੱਖ ਦੀ ਸੋਝ ਸਮਝ ਵੀ ਮਰ ਜਾਂਦੀ। ਉਹਨੂੰ ਬੋਲਦਿਆਂ ਹੀ ਜਿਹੜੇ ਆਸਰੇ ਬਣੇ ਹੁੰਦੇ ਨੇ ਸਭ ਆਸਰੇ ਹੋ ਜਾਂਦੇ। ਹਰ ਬਿਸਰਤ ਤੇਰੇ ਗੁਣ ਗਲੇ, ਸਾਰੇ ਗੁਣ ਗਲ ਜਾਣਗੇ, ਕੁਛ ਵੀ ਗੁਣ ਨਹੀਂ ਹੋ, ਸਾਰੇ ਗੁਣਾਂ 'ਤੇ ਖਾਕ ਪੈ ਜਾਏਗੀ ਅਗਰ ਉਹ ਭੁੱਲ ਗਏ। ਅਗਰ ਉਹ ਯਾਦ ਆ ਤਾਂ ਫਿਰ ਸਭ ਕੁਛ ਪ੍ਰਾਪਤ ਹੋ ਗਿਆ, ਸਭ ਕੁਛ ਪ੍ਰਾਪਤ ਹੋ ਗਿਆ। ਤੁਧ ਚਿਤ ਆਏ ਮਹਾਂ ਆਨੰਦਾ, ਜਿਸ ਵਿਸਰੇ ਸੋ ਮਰ ਜਾਏ ਜੀਓ। ਦਨਾਸਰੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਵਾਕ ਦੇ ਜੋ ਪ੍ਰਮਾਣ ਕਰ ਰਹੇ ਨੇ, ਛੋਟਾ ਮੂਲ ਮੰਗਲ ਹੈ ਉਹ ਇੱਕ ਹੈ, ਉਸ ਤੋਂ ਉਤਪਤੀ ਪਾਲਣਾ ਨਾਸ ਹੋ ਰਿਹਾ, ਓਵੰਕਾਰ ਹੈ, ਸਤ ਸਰੂਪ ਹੈ ਔਰ ਗਿਆਨ ਸਰੂਪ ਹੈ ਔਰ ਕਿਰਪਾ ਦਾ ਸਾਗਰ ਹੈ, ਦਇਆ ਦਾ ਸਾਗਰ ਹੈ। ਸਭ ਕੁਛ ਉਸੇ ਤੋਂ ਆ ਰਿਹਾ, ਕਿਸ ਤੋਂ ਆ ਰਿਹਾ, ਜੋ ਉਹ ਇੱਕ ਹੈ। ਇਸ ਤਰ੍ਹਾਂ ਦਾ ਇਹ ਛੋਟਾ ਮੂਲ ਮੰਗਲ ਹੈ। ਅੱਗੇ ਸ਼ਬਦ ਆਪ ਸਰਵਨ ਕਰੋ, ਚੇਤੇ ਕਰੋ, ਯਾਦ ਕਰੋ, ਸਿਮਰਨ ਕਰੋ, ਕੀ ਹੋਵੇਗਾ? ਸੁਖ ਦੀ ਪ੍ਰਾਪਤੀ ਕਰੋ। ਪਰ ਸਿਮਰਨ ਕਿਵੇਂ ਕਰੀਏ? ਆਰੰਭਤਾ ਸਾਸ ਸਾਸ ਸਮਾਲੇ। ਸ਼ਾਇਦ ਮੈਂ ਅਰਜ਼ ਕਰ ਚੁੱਕਿਆ, ਦੁਨੀਆਂ ਦੇ ਸਾਰੇ ਮਹਾਂਮੰਤਰ ਇੱਕ ਸਵਾਸ ਦੇ ਚ ਪੂਰੇ ਹੋ ਜਾਂਦੇ। ਵਾਹਿਗੁਰੂ ਇੱਕੋ ਹੀ ਸਵਾਸ ਲੱਗੇ, ਰਾਮ ਇੱਕੋ ਹੀ ਸਵਾਸ ਲੱਗੇ, ਓਮ ਇੱਕੋ ਹੀ ਸਵਾਸ ਲੱਗੇ, ਅੱਲਾਹੋ ਇੱਕੋ ਹੀ ਸਵਾਸ ਲੱਗੇ। ਮੈਂ ਕੁਵੈਤ, ਇਰਾਕ ਔਰ ਅਰਬ ਇਮੀਰਾਤ ਵਿੱਚ ਮਸਜਿਦਾਂ ਦੇ ਅੰਦਰ ਇਸ ਤਰ੍ਹਾਂ ਦਾ ਜਪ ਦੇਖਿਆ, ਅੱਲਾਹੋ ਅੱਲਾਹੋ ਇੱਕ ਸਵਾਸ ਲੱਗਦਾ ਇੱਕਦਮ। ਡੰਗ ਹੈ ਸਵਾਸਾਂ ਦੀ ਮਾਲਾ ਬਣਾ, ਹੋਰ ਕੋਈ ਸਿਮਰਨਾ ਨਹੀਂ ਆ। ਸਿਮਰਨਾ ਤੇ ਤੈਨੂੰ ਦੇ ਦਿੱਤਾ ਹੈ ਪਰਮਾਤਮਾ ਨੇ, ਚੱਲ ਰਿਹਾ ਮਾਲਾ ਤੇ ਚੱਲ ਰਹੀ ਹੈ, ਯਾਦ ਨਹੀਂ ਚੱਲਦੀ। ਮਾਲਾ ਤੇ ਚੱਲ ਰਹੀ ਹੈ, ਜਪ ਨਹੀਂ ਚੱਲ ਰਿਹਾ। ਮਾਲਾ ਤੇ ਚੱਲ ਰਹੀ ਹੈ, ਸਿਮਰਨ ਨਹੀਂ ਚੱਲ ਰਿਹਾ। ਸਾਸ ਗਰਾਸ ਤੇ ਚੱਲਦੇ ਪਏ ਨੇ, ਜਪ ਨਹੀਂ ਚੱਲ ਰਿਹਾ। ਜਦ ਵੀ ਬੈਠ, ਆਰੰਭਤਾ ਇਹ ਹੀ ਹੈ, ਇੱਕ ਸਵਾਸ ਦੇ ਚ ਪੂਰਾ ਕਰ ਦਿੱਤਾ ਕਰ। ਔਰ ਜਦ ਵਾਹਿਗੁਰੂ ਆਖ, ਕਿਸੇ ਨੂੰ ਸੁਣਤਾ ਕਿ ਅੰਦਰ ਜਾਵੇ। ਭੋਜਨ ਅੰਦਰ ਹੀ ਨਹੀਂ ਗਿਆ ਤਾਂ ਖੂਨ ਕਿਸ ਤਰ੍ਹਾਂ ਬਣੇਗਾ? ਸ਼ਬਦ ਅੰਦਰ ਹੀ ਨਹੀਂ ਗਿਆ ਤਾਂ ਸਮਾਧੀ ਕਿਸ ਤਰ੍ਹਾਂ ਬਣੇਗਾ? ਇਸ ਤਰ੍ਹਾਂ ਸਵਾਸ ਸਵਾਸ ਦੇ ਚ ਉਹਦੀ ਸੰਭਾਲ ਕਰ, ਚੇਤੇ ਕਰ, ਯਾਦ ਕਰ। ਹਾਂਜੀ, ਇਹ ਐਸੀ ਦੌਲਤ ਹੈ, ਇਸ ਲੋਕ ਦੇ ਚ ਵੀ ਸਹਾਇਕ ਹੈ, ਪਰਲੋਕ ਦੇ ਚ ਵੀ ਸਹਾਇਕ ਹੈ। ਜੋ ਧਨ ਹੈ, ਸੋਨਾ ਚਾਂਦੀ ਹੈ, ਇਸ ਲੋਕ ਦੇ ਸਹਾਇਕ ਹੈ, ਪਰਲੋਕ ਦੇ ਚ ਨਹੀਂ। ਕੁਝ ਵਕਤੀ ਔਕੜਾਂ ਦੂਰ ਹੋ ਜਾਂਦੀਆਂ ਨੇ ਉਹਦੇ ਨਾਲ, ਪਰਲੋਕ ਦੀਆਂ ਨੇ। ਇਹ ਐਸੀ ਦੌਲਤ ਹੈ, ਇਹਨੂੰ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਦੌਲਤ ਏ ਸਰਮਾਇਆ ਹੈ ਇਹ ਮਾਂ ਬਵਦ, ਹਰ ਗਦਾ ਅਜ ਯਾਦ ਉਹ ਸੁਲਤਾਨ ਬਵਦ, ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ, ਵਰਨਾ ਆਖਰ ਮੇ ਕਸ਼ੀ ਸ਼ਰਮਿੰਦਗੀ ਬੰਦਗੀ ਪ੍ਰਭੂ ਦਾ ਨਾਮ। ਐਸੀ ਦੌਲਤ ਹੈ, ਲੋਕ ਪਰਲੋਕ ਦੇ ਸਹਾਇਕ ਹੁੰਦਾ, ਇਕੱਠੀ ਕਰਨੀ ਨਹੀਂ ਤੇ ਸ਼ਰਮਸਾਰ ਹੋਵੇਗਾ, ਦੁਖੀ ਹੋਵੇਗਾ, ਪਰੇਸ਼ਾਨ ਹੋਵੇਗਾ, ਸ਼ਰਮਸਾਰੀ ਤੈਨੂੰ ਜੋ ਹੈ ਉਠਾਣੀ ਪਏਗੀ। ਸਾਹਿਬ ਕਹਿੰਦੇ ਲੋਕ ਦੇ ਚ ਤੇ ਪਰਲੋਕ ਦੇ ਚ ਮਦਦਗਾਰ ਹੈ, ਸਹਾਇਕ ਹੈ, ਜਿੱਥੇ ਕਿੱਥੇ ਰਕਸ਼ਾ ਕਰਦਾ। ਹਾਂਜੀ,
ਗੁਰੂ ਕਾ ਵਚਨ ਬਸਾਏ ਜੀ ਮਨ।
ਕੋਈ ਜੇਬ ਦੇ ਚੋਂ ਧਨ ਕੱਢ ਸਕਦਾ ਹੈ, ਗੁਰੂ ਦਾ ਵਚਨ ਹਿਰਦੇ ਵਿੱਚ ਵਸਿਆ ਕਿਸ ਤਰ੍ਹਾਂ ਕੋਈ ਕੱਢ ਸਕਦਾ ਹੈ? ਨਹੀਂ ਕੱਢ ਸਕਦਾ। ਚੋਰ ਦੇ ਹੱਥ ਨਹੀਂ ਪਹੁੰਚਦੇ, ਡਕੈਤ ਦੇ ਹੱਥ ਨਹੀਂ ਪਹੁੰਚਦੇ। ਜੇਬ ਤੱਕ ਤੇ ਪਹੁੰਚ ਜਾਣਗੇ, ਬਥੇਰੇ ਜੇਬ ਕਤਰਿਆਂ ਦੇ ਪਹੁੰਚ ਜਾਂਦੇ, ਜੇਬ ਕੱਟੀ ਘਰ ਤੱਕ ਵੀ ਪਹੁੰਚ ਜਾਣਗੇ, ਜੇਬ ਤੱਕ ਵੀ ਪਹੁੰਚ ਜਾਣਗੇ। ਸਾਹਿਬ ਇੱਥੇ ਕਹਿ ਰਹੇ ਨੇ ਗੁਰੂ ਦਾ ਵਚਨ, ਗੁਰੂ ਦਾ ਸ਼ਬਦ, ਗੁਰੂ ਦਾ ਮਨ ਜੀ ਦੇ ਨਾਲ ਵਸਦਾ ਹੈ, ਮਨ ਦੇ ਵਿੱਚ ਵਸਦਾ ਹੈ। ਹਾਂਜੀ ਜਿਸ ਮਨੁੱਖ ਦਾ ਸਭ ਕੁਛ ਬਾਹਰ ਪਿਆ ਖਤਰੇ 'ਚ ਹੈ, ਉਹ ਕਦੀ ਸੁੱਖ ਦੀ ਨੀਂਦ ਨਹੀਂ ਸੌ ਸਕਦਾ। ਪਾਣੀ ਦਾ ਡਰ ਹੋਵੇਗਾ, ਅੱਗ ਦਾ ਡਰ ਹੋਵੇਗਾ, ਚੋਰ ਦਾ ਡਰ ਹੋਵੇਗਾ, ਕੁਛ ਚਲਾ ਗਿਆ, ਚੋਰ ਲੈ ਗਿਆ ਹੋਵੇਗਾ। ਉਂਝ ਵੀ ਆਲਮ ਕਹਿੰਦੇ ਨੇ ਧਨ ਕੇ ਬਾਗੀ ਚਾਰ ਹੈ, ਧਰਮ ਚੋਰ ਨਿਰਪ ਆਗ। ਬਾਹਰ ਦਾ ਜਿਹੜਾ ਧਨ ਹੈ, ਉਸ ਧਨ ਨਾਲ ਕੁਝ ਧਰਮ ਨਹੀਂ ਕਮਾਇਆ ਤਾਂ ਫਿਰ ਉਹਦੇ ਭਾਗੀ ਬਾਕੀ ਤਿੰਨ ਹੋਰ ਨੇ ਕਿਹੜੇ? ਚੋਰ ਨਿਰਪ ਆਗ, ਅੱਗ ਜਲਾ ਦੇਗੀ, ਕਿਧਰੇ ਪਾਣੀ 'ਚ ਡੁੱਬ ਜਾਏਗਾ, ਕਿਧਰੇ ਚੋਰ ਜੇਬ ਕਤਰਾ ਲੈ ਜਾਏਗਾ। ਚੋਰੀ ਹੋ ਗਈ, ਇਹ ਜਾਣਾ ਹੀ ਸੀ, ਅੱਗ ਨੇ ਜਲਾ ਦਿੱਤਾ, ਇਹ ਜਾਣਾ ਸੀ, ਤੂੰ ਧਰਮ ਦੇ ਮਾਰਗ ਤੇ ਖਰਚ ਹੀ ਨਹੀਂ ਕੀਤਾ, ਧਰਮ ਦਾ ਹਿੱਸਾ ਵੀ ਵਿੱਚੇ ਜੋੜ ਦਿੱਤਾ ਆਪਣੇ 'ਚ, ਹੁਣ ਅੱਗ ਜਲਾਏਗੀ, ਚੋਰ ਲੈ ਜਾਏਗਾ। ਸਾਰਿਆਂ ਦਾ ਧਨ ਚੋਰ ਥੋੜ੍ਹੀ ਲੈ ਜਾਂਦੇ ਨੇ, ਗੁਸਤਾਖੀ ਮਾਰੋ। ਧਰਮ ਚੋਰ ਨਿਰਪ ਆਗ, ਬਾਹਰ ਜਿਸ ਦਾ ਸਭ ਕੁਝ ਪਿਆ ਖਤਰੇ 'ਚ ਹੈ, ਪਾਣੀ ਡੋਬ ਸਕਦਾ ਹੈ, ਜਲ ਅੱਗ ਨਹੀਂ ਜਲਾ ਸਕਦੀ ਹੈ, ਰਾਜਾ ਖੋ ਸਕਦਾ ਹੈ, ਰਾਜ ਦੰਡ ਲੱਗ ਸਕਦਾ ਹੈ, ਕੋਈ ਬਹੁਤ ਵੱਡੇ ਵੱਡੇ ਟੈਕਸ ਲੱਗ ਸਕਦੇ ਨੇ, ਪਰ ਇਹ ਐਸਾ ਧਨ ਹੈ ਪਰਿਪੂਰਨ ਪਰਮਾਤਮਾ ਦਾ ਨਾਮ, ਉਹਦੀ ਯਾਦ, ਉਹਦਾ ਸਿਮਰਨ, ਉਹਦਾ ਸ਼ਬਦ, ਨਾ ਪਾਣੀ ਡੋਬ ਸਕਦਾ, ਨਾ ਅਗਨੀ ਜਲਾ ਸਕਦੀ ਹੈ, ਨਾ ਚੋਰ ਚੋਰਾ ਸਕਦਾ। ਪ੍ਰਭੂ ਦਾ ਸਿਮਰਨ ਐਸਾ ਜੈਸੇ ਨਿਰਧਨ ਨੂੰ ਧਨ ਮਿਲ ਜਾਏ ਤੇ ਸੁਖੀ ਹੋ ਜਾਂਦਾ, ਜੈਸੇ ਅੰਧੇ ਨੂੰ ਲੱਕੜੀ ਮਿਲ ਗਈ, ਜੈਸੇ ਰੋਂਦੇ ਹੋਏ ਬੱਚੇ ਨੂੰ ਮਾਂ ਦਾ ਦੁੱਧ ਮਿਲ ਗਿਆ। ਇਸ ਤਰ੍ਹਾਂ ਹੈ ਪ੍ਰਭੂ ਦਾ ਨਾਮ ਸਹਾਰਾ ਟੇਕ, ਇਸ ਤਰ੍ਹਾਂ ਦਾ ਹੈ ਪ੍ਰਭੂ ਦਾ ਨਾਮ ਰਕਸ਼ਕ। ਹਾਂਜੀ ਸਿਮਰਨ ਦੀ ਦਾਤ ਐਸੀ ਹੈ, ਨਾਮ ਦੀ ਦਾਤ ਐਸੀ ਹੈ, ਜੈਸੇ ਅਥਾਹ ਸਾਗਰ ਵਿੱਚ ਕਿਸੇ ਨੂੰ ਬਹੁਤ ਮਿਲ ਗਿਆ, ਜਹਾਜ਼ ਮਿਲ ਗਿਆ ਤੇ ਬੜੇ ਸੁੱਖ ਦੇ ਢੰਗ ਨਾਲ ਪਾਰ ਹੋ ਗਿਆ। ਪ੍ਰਭੂ ਦੇ ਨਾਮ ਦਾ ਸਦਕਾ ਨਾ ਸੰਸਾਰ ਦੀਆਂ ਔਕੜਾਂ, ਨਾ ਪਰਿਵਾਰ ਦੀਆਂ ਔਕੜਾਂ, ਨਾ ਦੁਨਿਆਵੀ ਔਕੜਾਂ ਉਸ ਨੂੰ ਵਿਆਪਦੀਆਂ ਨੇ, ਔਰ ਉਹ ਸੁੱਤੇ ਸਿਰ ਪਉ ਸਾਗਰ ਤੋਂ ਪਾਰ ਹੋ ਜਾਂਦਾ। ਸਾਹਿਬ ਰਹਿਮਤ ਕਰਨ, ਇਹ ਦਾਤ ਸਾਡੀ ਚੋਲੀ 'ਚ ਪਾਵਨ, ਕਥਾ ਸੁਣਦੇ ਹੋਇਆਂ, ਕੀਰਤਨ ਸੁਣਦੇ ਹੋਇਆਂ, ਸੇਵਾ ਕਰਦੇ ਹੋਇਆਂ, ਸਾਰੇ ਧਾਰਮਿਕ ਕਰਮ ਕਰਦੇ ਹੋਇਆਂ ਉਹਦੀ ਯਾਦ ਬਣੀ ਰਹੇ, ਉਹਦਾ ਸਿਮਰਨ ਬਣਿਆ ਰਹੇ, ਉਹਦੀ ਚੇਤਾ ਬਣਿਆ ਰਹੇ। ਆਰੰਭਤਾ ਦਾ ਢੰਗ ਸਤਿਗੁਰਦੇਵ ਜੀ ਨੇ ਦੱਸ ਦਿੱਤਾ ਹੈ, ਔਰ ਫਿਰ ਆਰੰਭਤਾ ਇਸ ਤਰ੍ਹਾਂ ਹੋ ਗਈ ਤਾਂ ਫਿਰ ਬਾਅਦ ਵਿੱਚ ਐਸਾ ਹੋ ਜਾਂਦਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਬਾਕੀ ਜੈਸੇ ਸਤਿਗੁਰ ਕੱਲ ਹੁਕਮ ਬਖਸ਼ਿਸ਼ ਕਰਨਗੇ, ਆਪ ਜੀ ਦੇ ਸਾਹਮਣੇ ਰੱਖਾਂਗੇ। ਸਾਰਿਆਂ ਦਾ ਧੰਨਵਾਦ। ਬੁੱਲ ਚੁੱਕ ਦੀ ਸ਼ਮਾ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ।